ਗੁਰ ਨਾਨਕ ਪਗ ਪੰਕਜ ਬੰਦਨ ਦਾਨ ਪੰਕਜ ਬੰਦਨ ਸਿਮਰਾਂਗਤ ਦੁਖ ਨਿਕੰਦਨ
ਗੁਰੂ ਅਮਰਦਾਸ
ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪਰਗਾਸੇ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਤਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਦੋਹਰਾ ਸ੍ਰੀ ਗੁਰੂ ਅਰਜਨ ਜੀ ਟਿੱਕੇ ਤਾਰਨ ਤਰਨ ਸਥਾਨ ਸੰਗਮ ਸੰਦਨ ਸੰਗਤਾਂ ਦਰਸੈ ਅਨਗਨ ਆਨ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀਆਂ ਹੋਈਆਂ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਆਪ ਜੀ ਨੇ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪ੍ਰਸੰਗ ਪਹਿਲਾਂ ਵੀ ਬਹੁਤ ਸਮੇਂ ਵਿੱਚ ਸ਼ਰਵਣ ਕੀਤੇ ਹਨ ਅਤੇ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਪਾਵਨ ਸ਼ਹੀਦੀ ਪੁਰਬ ਜੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੰਗਤਾਂ ਜੂਨ ਦੇ ਮਹੀਨੇ ਵਿੱਚ 15 ਜੂਨ ਨੂੰ ਸੰਸਾਰ ਭਰ ਦੇ ਵਿੱਚ ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਅੰਦਰ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਅਤੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਨੇ ਗੁਰਮੁਖੀ ਲਿਪੀ ਦੀ ਦਾਤ ਗੁਰੂ ਅੰਗਦ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ ਪਹਿਲੇ ਪੰਗਤ ਪਾਤਸ਼ਾਹ ਸੰਗਤ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਬੈਰਾਗ ਦੀ ਮੂਰਤੀ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਪਾਵਨ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਬਖਸ਼ਿਸ਼ ਕੀਤੀ ਪੰਚਮ ਪਿਤਾ ਜੀ ਨੇ ਸਰੋਵਰ ਦੀ ਸੰਪੂਰਨਤਾ ਕਰਨੀ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਨੀ ਅਤੇ ਉਪਰੰਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਵਾਏ ਸਾਨੂੰ ਆਪ ਜੀ ਨੇ ਬਖਸ਼ਿਸ਼ਾਂ ਕੀਤੀਆਂ ਅਤੇ ਫਿਰ ਇਹਨਾਂ ਸਾਰੀਆਂ ਮਰਿਆਦਾਵਾਂ ਦੇ ਹੁੰਦਿਆਂ ਹੋਇਆਂ ਜਦੋਂ ਜਦੋਂ ਸੰਸਾਰ ਦੇ ਅੰਦਰ ਲੋਕ ਧਰਮ ਤੋਂ ਨਫ਼ਰਤ ਪੈਦਾ ਕਰ ਦਿੰਦੇ ਨੇ ਆਪਣੇ ਆਪ ਦੇ ਵਿੱਚ ਸੰਸਾਰ ਨੂੰ ਨਫ਼ਰਤ ਵਾਲੇ ਪਾਸੇ ਲੋਕ ਲਾ ਦਿੰਦੇ ਨੇ कि धर्म नाम की कोई चीज नहीं है। उस वक्त सतगुरु सच्चे पातशाह संसार के अंदर पिछले समय तो लैके पहला अवतारा नूं भेजिया, जिन्हां ने आके धर्म नूं संसार के अंदर प्रफुल्लित किया। पर कलयुग के भयानक समय के विच जदों बाबर ने आके हिंदुस्तान ते जुल्म किए, उपरंत जदों बहुत ज्यादा जुल्म वधिया, जेजिया लग्या, भाव धर्म के उत्ते टैक्स लगना शुरू होया, और इस तरीके दे नाल रब दे बंदियां दे नाल बहुत सारे जुल्म होने शुरू होए। इहदे नाल नाल बहुत सारे ऐसे दुष्ट लोग चंदू वर्गे, पिरथिए वर्गे, जिन्हां ने सतगुरु सच्चे पातशाह दे नाल अकारण ही ईरखा कीती, अते सतगुरु सच्चे पातशाह महाराज ने जान दा समा तां निश्चित सी, पर अपने शरीर दा जिवें महाराज दसवें पातशाह ने नौवें पातशाह बारे फरमाया, ठीकर फोर दलीस सिर प्रभपुर किया प्यान, तेग बहादुर सी किरिया करी ना किन्हू आन। महाराज ने कहा सी कि असी अपने शरीर दा ठीकरा इन्हां दुष्टां दे सिर ते भन के जाना, समा साडा जाण दा उही है। सतगुरु सच्चे पातशाह ने शहीदियां दी कि नवीं प्रथा संसार दे अंदर चलाई, अते उस तो उपरंत एक सिख ने सतवें पातशाह वेले भाई भगतू दी कुल चों भाई जीवन ने अपना शरीर दिता। उस तो बाद नौवें पातशाह वेले आप सच्चे पातशाह ने शहीदी जदों दिती, तां सब तो पहली शहीदी जिहड़ी सी भाई मती दास जी, भाई दयाला जी, भाई सती राम जी होना ने दिती। अते इसे प्रकार अपना शरीर बलिदान किया बाबा बुढ़ा जी भी अंश वंश विच्चों भाई गुरदित्ता जी, एक बाबा गुरदित्ता जी होए ने छेवें पातशाह साहबजादे, बाबा बुढ़ा जी की अंश वंश विच्चों भाई गुरदित्ता जी जिन्होंने शरीर त्यागया नौवें पातशाह तो बाद। सो इस तरह ये शहीदियां दी प्रथा जो महाराज ने प्रारंभ की 400 साल जो दिवस संगतां मना रही हैं, हर एक प्राणी मात्र नूं इन्ना क पता है कि इन्हां दिनां विच ठंडियां छबीलां लगदियां ने, मिठे पानी पीते जांदे ने, रस्ते विच लोक रुकदे ने, पानी पींदे ने, और इसे गल तक सारे सीमित हैं कि शहीदी दिन है बस। पर ये शहीदी हुई किवें, कारण की बने, कित्थों लैके सारी गल शुरू हुई, कित्थे पहुंची, इहदा विस्थार पूर्वक तां आप जी उदों श्रवण करोंगे जदों गुरु नानक देव जी महाराज की कथा सूरज प्रकाश श्री नानक प्रकाश तो आरंभ होके सूरज प्रकाश दसवें पातशाह तक संपूर्ण कथा आप जी तक पहुंचेगी, जदों कि किवें तीजे पातशाह वेले बीबी भानी जी ने वर लिया सी कि सोड़ बंस दे विच गद्दी रहे, महाराज सच्चे पातशाह ने वचन किया सी कि इहदे लई शहीदियां बहुत देणियां पैणगियां, ये वचन तो उदों ही हो गया सी। दूसरा वचन आया सी जदों चौथे पातशाह ने कहा सी पिरथिए नूं कि संहारी मल तुहाडे ताया जी दे लड़के दी शादी है, सो उत्थे लाहौर जाना है, तां पिरथी ने ना करती। महादेव ने कहा कोई रिश्तेदारी नहीं हुंदी, कुछ नहीं हुंदा। जदों धन गुरु अर्जन देव साहब महाराज नूं संगत दे च बुला के कीता वचन कि बेटा तुहाडे ताया जी संहारी मल जी उन्हां दे सपुत्र दी शादी है, तुसीं लाहौर जाओगे और जा करके उत्थे एक महीना रहो, जां जदों तक असीं सुनेहा नहीं दिंदे उदों तक नहीं मुड़ना, उत्थे जा के तुसीं विआह दा सारा कार्ज संभालो, सानू जाना बहुत औखा है क्योंकि पिछे संगत बहुत आउंदी है। उदों एक इशारा कीता सी सतगुरु अर्जन देव साहब महाराज ने कि पिता जी ये तां विआह दा कार्ज है, अगर मैनू तुसीं हुक्म करो कि किते अपना सीस देना जाके, मैं तसीस देण तों भी नहीं झिझकांगा, तुहाडे हुक्म नूं मानदे होया अपना सीस भी देवांगा। ਤੀਜੇ ਪਾਤਸ਼ਾਹ ਨੇ ਬਚਨ ਕੀਤਾ ਸੀ ਦੋਹਿਤਾ ਬਾਣੀ ਕਾ ਬੋਹਿਥਾ। ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਅੰਦਰ ਨਵੀਂ ਪ੍ਰਥਾ ਚਲਾਈ ਹੈ ਕਿ ਜਦੋਂ ਸੰਸਾਰ ਦੇ ਵਿੱਚ ਬਹੁਤ ਦੁਸ਼ਟ ਦੋਖੀ ਵੱਧ ਜਾਂਦੇ ਹਨ, ਉਹਨਾਂ ਦੀ ਕੀਤੀ ਹੋਈ ਪਿਛਲੀ ਕਮਾਈ ਨੂੰ ਸਮਾਪਤ ਕਰਨ ਲਈ ਚੰਗੇ ਪੁਰਸ਼ਾਂ ਨੂੰ ਸ਼ਹੀਦੀ ਦੇਣੀ ਪੈਂਦੀ ਹੈ। ਸ਼ਹੀਦੀ ਦੇਣ ਦੇ ਨਾਲ ਉਹਨਾਂ ਪਾਪੀਆਂ ਦੀ ਕੀਤੀ ਹੋਈ ਪਿਛਲੀ ਜਿਹੜੀ ਕਮਾਈ ਹੈ ਉਹ ਸਾਰੀ ਖਤਮ ਹੋ ਜਾਂਦੀ ਹੈ ਅਤੇ ਦੁਸ਼ਟਾਂ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ ਨੇ। ਇਸ ਪ੍ਰਕਾਰ ਅਸੀਂ ਇਹ ਪ੍ਰਸੰਗ ਨੂੰ ਕੁਛ ਪਿੱਛੋਂ ਲੈ ਕੇ ਚੱਲ ਰਹੇ ਹਾਂ, ਜਿੱਥੋਂ ਜਹਾਂਗੀਰ ਦਾ ਸ਼ਾਹਜ਼ਾਦਾ ਖੁਸਰੋ ਬਾਗੀ ਹੋ ਕੇ ਪੰਜਾਬ ਨੂੰ ਆਇਆ ਸੀ। ਸੋ ਜਹਾਂਗੀਰ ਉਹਦੇ ਪਿੱਛੇ ਹੀ ਆਇਆ ਸੀ ਅਤੇ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਸੀ। ਇਸੇ ਗੱਲ ਨੂੰ ਹਵਾ ਦੇ ਦਿੱਤੀ, ਤੂਲ ਦੇ ਦਿੱਤੀ, ਚੁਗਲੀ ਲਾ ਦਿੱਤੀ ਪਿਰਥੀਏ ਨੇ ਚੰਦੂ ਦੇ ਰਾਹੀਂ ਜਹਾਂਗੀਰ ਕੋਲ, ਔਰ ਬਹੁਤ ਸਾਰੀਆਂ ਐਸੀਆਂ ਗੱਲਾਂ ਬਣਾਈਆਂ। ਸੋ ਪਿਰਥੀਏ ਦੇ ਰਾਹੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਹੋਈਆਂ ਕਿ ਚੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਚਾਹਿਆ ਪਰ ਮਹਾਰਾਜ ਨੇ ਦਿੱਲੀ ਦੀ ਸੰਗਤ ਦਾ ਬਚਨ ਮੰਨ ਕੇ ਰਿਸ਼ਤਾ ਠੁਕਰਾ ਦਿੱਤਾ ਸੀ। ਅਸਲੀਅਤ ਵਿੱਚ ਇਹੀ ਸੀ ਕਿ ਇਹਨਾਂ ਨੇ ਰਿਸ਼ਤਾ ਮਹਾਰਾਜ ਨੇ ਜਦੋਂ ਠੁਕਰਾਇਆ ਇਹਨਾਂ ਨੇ ਉਸ ਗੱਲ ਨੂੰ ਪਕੜਿਆ ਅਤੇ ਹੌਲੀ ਹੌਲੀ ਜਹਾਂਗੀਰ ਦੇ ਕੋਲ ਚੁਗਲੀਆਂ ਲਾਉਣੀਆਂ ਸ਼ੁਰੂ ਕੀਤੀਆਂ ਕਿ ਉਹਨਾਂ ਨੇ ਉੱਥੇ ਚੋਰ ਡਾਕੂ ਰੱਖੇ ਹੋਏ ਨੇ, ਉਹਨਾਂ ਨੇ ਉੱਥੇ ਇਸ ਤਰ੍ਹਾਂ ਕੀਤਾ ਹੋਇਆ। ਫਿਰ ਗੋਇੰਦਵਾਲ ਸਾਹਿਬ ਜਦੋਂ ਜਹਾਂਗੀਰ ਆਇਆ ਸੀ ਉਦੋਂ ਕੁਛ ਚੋਰੀਆਂ ਆਪਦੇ ਬੰਦਿਆਂ ਤੋਂ ਹੀ ਕਰਵਾ ਦਿੱਤੀਆਂ ਉਹਦੇ ਤੰਬੂ ਵਿੱਚੋਂ ਤਾਂ ਕਿ ਸਿੱਧ ਹੋ ਸਕੇ ਇਸ ਇਲਾਕੇ ਵਿੱਚ ਚੋਰ ਬੜੇ ਨੇ। ਐਸੇ ਬਹੁਤ ਸਾਰੇ ਇਲਜ਼ਾਮ ਜੇ ਦੱਸਣ ਲੱਗੀਏ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਣਾਈਆਂ ਤਾਂ ਕਥਾ ਕਾਫੀ ਵੱਧ ਜਾਂਦੀ ਹੈ। ਹੁਣ ਆਪਣਾ ਜੋ ਮੌਜੂਦਾ ਸਮੇਂ ਦੇ ਵਿੱਚ ਸਿਰਫ ਸ਼ਹੀਦੀ ਨਾਲ ਸੰਬੰਧਿਤ ਕਾਰਜ ਹੈ, ਫਿਰ ਖੁੱਲ੍ਹੇ ਢੰਗ ਦੇ ਨਾਲ ਖੁੱਲ੍ਹੇ ਵਿਸਥਾਰ ਵਿੱਚ ਆਉਣ ਵਾਲਿਆਂ ਸਮਿਆਂ ਵਿੱਚ ਇਸ ਕਥਾ ਨੂੰ ਸ਼ਰਵਣ ਕਰਾਂਗੇ ਕੀ ਕਾਰਨ ਬਣੇ, ਈਰਖਾ ਕਿੱਥੋਂ ਸ਼ੁਰੂ ਹੋਈ, ਜਹਾਂਗੀਰ ਦੇ ਮਨ ਦੇ ਅੰਦਰ ਈਰਖਾ ਹੋਈ ਔਰ ਜੋ ਕਹਿੰਦਾ ਸੀ ਕਿ ਇੱਕ ਨਵੀਂ ਦੁਕਾਨ ਖੁੱਲ੍ਹੀ ਹੈ ਮੈਨੂੰ ਬੜੇ ਦੇਰ ਤੋਂ ਚੁੱਭ ਰਹੀ ਹੈ, ਮੈਂ ਖਤਮ ਕਰਨੀ ਚਾਹੁੰਦਾ ਹਾਂ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਇਤਿਹਾਸਕ ਤੌਰ 'ਤੇ ਹਨ, ਪ੍ਰਸੰਗ ਵਿੱਚ ਵੀ ਆਉਣਗੀਆਂ। ਆਓ ਅੱਗੇ ਜਿਵੇਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਬਹੁਤ ਖੋਜ ਕਰਕੇ ਗ੍ਰੰਥ ਲਿਖਿਆ, ਹਰ ਥਾਂ ਦੇ ਉੱਤੇ ਇਤਿਹਾਸਕ ਕਥਾ ਚੱਲਦੀ ਹੈ। ਆਓ ਸ਼ਰਵਣ ਕਰਦੇ ਹਾਂ ਪਿਆਰ ਨਾਲ, ਸਾਰੇ ਪਿਆਰ ਨਾਲ ਆਪਣਾ ਮੁੱਖ ਪਵਿੱਤਰ ਕਰੋ, ਕੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
ਦੋਹਰਾ ਸ੍ਰੀ ਗੁਰੂ ਅਰਜਨ ਜੀ ਟਿਕੇ ਤਾਰਨ ਤਰਨ ਸਥਾਨ।
ਫਰਮਾਉਂਦੇ ਹਨ 29ਵੇਂ ਪ੍ਰਸੰਗ ਚ 2342 ਅੰਗ ਦੇ ਉੱਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਚੌਥੀ ਰਾਸ ਹੈ ਇਹ। ਸੋ ਕਵੀ ਸੰਤੋਖ ਸਿੰਘ ਜੀ ਪਹਿਲਾਂ ਦੋਹਰਾ ਉਚਾਰਨ ਕਰਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਪਾਵਨ ਅਸਥਾਨ ਜੋ ਤਰਨ ਤਾਰਨ ਸਾਹਿਬ ਹੈ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਪਤਾ ਹੈ ਕਿ ਉਸ ਅਸਥਾਨ ਦੇ ਉੱਤੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਿਰਾਜਮਾਨ ਸਨ।
ਸੰਗਮ ਸੰਦਨ ਸੰਗਤਾਂ ਦਰਸੈ ਅਨਗਨ ਆਨ।
ਸੋ ਮਸੰਦ ਕਾਰ ਭੇਟਾ ਗੁਰੂ ਘਰ ਦੀ ਲਿਆ ਕਰਕੇ ਸੰਗਤਾਂ ਸਮੇਤ ਕਾਬਲ ਕੰਧਾਰ ਤੋਂ, ਸੋ ਢਾਕੇ ਬੰਗਾਲੇ ਤੋਂ, ਮਹਾਰਾਸ਼ਟਰ ਵਾਲੇ ਪਾਸਿਓਂ, ਦੂਰਾਂ ਦਰਾਡਿਆਂ ਤੋਂ ਸਾਰੀ ਸੰਗਤ ਦੀ ਕਾਰ ਭੇਟਾ ਲਿਆਉਣੀ ਅਤੇ ਸੰਗਤਾਂ ਨੂੰ ਇਕੱਤਰ ਕਰਕੇ ਲਿਆਉਣਾ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਤੇ ਆ ਕੇ ਮੱਥਾ ਟੇਕਦੇ ਸਨ।
ਚੌਪਾਈ ਜਹਾਂਗੀਰ ਕਿਸ ਕਾਰਨ ਕਰਕੇ ਇੱਕ ਸਹਿਜਾਦੇ ਸੋ ਰਿਸ ਧਰਕੇ।
ਜਹਾਂਗੀਰ ਕਿਸੇ ਕਾਰਨ ਕਰਕੇ ਉਹਦਾ ਇੱਕ ਸਹਿਜਾਦਾ ਜਿਹੜਾ ਸੀ ਖੁਸਰੋ, ਉਹਦੇ ਨਾਲ ਬਹੁਤ ਗੁੱਸਾ ਕਰਕੇ ਕਿਸੇ ਗੱਲੋਂ।
ਦਿਓ ਨਿਕਾਸ ਕਹਿਓ ਸਭ ਠੌਰ, ਇਸਕੇ ਸੰਗ ਨਾ ਮਿਲ ਹੈ ਔਰ।
ਉਹਨੂੰ ਆਪਣੇ ਰਾਜ ਵਿੱਚੋਂ ਕੱਢ ਦਿੱਤਾ ਅਤੇ ਸਾਰੇ ਲੋਕਾਂ ਨੂੰ ਕਹਿ ਦਿੱਤਾ ਸਾਰੀ ਪਰਜਾ ਨੂੰ ਕਹਿ ਦਿੱਤਾ ਇਹਦੇ ਨਾਲ ਹੋਰ ਕੋਈ ਮੇਲ ਮਿਲਾਪ ਨਾ ਰੱਖੇ।
ਜੇ ਨੌਕਰ ਮਮ ਲੰਘ ਕੇ ਮਹਾਨ ਕੋ ਨਾ ਦੇ ਇਸੈ ਸਨਮਾਨ।
ਮੇਰਾ ਕੋਈ ਵੀ ਨੌਕਰ ਹੈ ਜਿਹੜਾ ਜਹਾਂਗੀਰ ਨੇ ਕਿਹਾ ਰਾਜਭਰ ਦੇ ਵਿੱਚ, ਭਾਵੇਂ ਉਹ ਅਲੱਗ ਤੋਂ ਭਾਵ ਛੋਟਾ ਹੋਵੇ ਭਾਵੇਂ ਉਹ ਵੱਡਾ ਹੋਵੇ, ਕੋਈ ਵੀ ਇਸ ਨੂੰ ਮਾਣ ਆਦਰ ਨਾ ਦੇਵੇ।
ਗ੍ਰਾਮ ਨਗਰ ਪਰਵੇਸ਼ ਨਾ ਹੋਏ, ਦੇਸ਼ ਤਿਆਗ ਕਰ ਗਮਣੈ ਸੋਏ।
ਸੋ ਦੇਸ਼ ਨੂੰ ਛੱਡ ਕਰਕੇ ਉਹ ਚੱਲਿਆ ਜਾਵੇ, ਕਿਉਂਕਿ ਇਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ, ਨਾ ਕਿਸੇ ਸ਼ਹਿਰ ਦੇ ਵਿੱਚ ਨਾ ਕਿਸੇ ਪਿੰਡ ਦੇ ਵਿੱਚ ਪ੍ਰਵੇਸ਼ ਹੋਵੇ।
ਇਮ ਸਭ ਕੋ ਲਿਖ ਦਿਓ ਨਿਕਾਸ, ਸੋ ਤਜ ਦਿੱਲੀ ਪੁਰੇ ਆਵਾਸ।
ਕਿਉਂ ਸਾਰਿਆਂ ਥਾਵਾਂ ਦੇ ਆਪਣੇ ਹੁਕਮਨਾਮੇ ਭੇਜ ਦਿੱਤੇ ਜਹਾਂਗੀਰ ਨੇ ਸਰਕਾਰੀ ਤੌਰ ਤੇ, ਅਤੇ ਉਹਨੂੰ ਕੱਢ ਦਿੱਤਾ ਆਪਣੇ ਰਾਜ ਵਿੱਚੋਂ, ਦਿੱਲੀ ਨੂੰ ਛੱਡ ਕੇ, ਆਪਣੇ ਘਰ ਨੂੰ ਛੱਡ ਕੇ ਦਿੱਲੀ ਵਿੱਚੋਂ ਖੁਸਰੋ ਚਲਿਆ ਗਿਆ।
ਗੁਛ ਨਰ ਸੰਗ ਨਿਕਸ ਕਰ ਆਇਓ, ਸਣੇ ਸਣੇ ਬਹੁ ਮੰਗ ਉਲਗਾਇਓ।
ਕੁਛ ਬੰਦਿਆਂ ਦੇ ਨਾਲ, ਜਿਹੜੇ ਬੰਦੇ ਉਹਦੇ ਖਾਸ ਮਿੱਤਰ ਸੀ, ਖੈਰ ਖਵਾ ਸੀ ਉਹਦੇ, ਉਹਨਾਂ ਦੇ ਨਾਲ ਮਿਲ ਕੇ ਉਹ ਦਿੱਲੀ ਨੂੰ ਛੱਡ ਕਰਕੇ ਆਸਤੇ ਆਸਤੇ ਬਹੁਤ ਸਾਰਾ ਪੈਂਡਾ ਤੈਅ ਕਰਦਾ ਹੋਇਆ ਪੰਜਾਬ ਵੱਲ ਨੂੰ ਵਧਿਆ।
ਮਾਝੇ ਦੇਸ਼ ਪਰਵੇਸ਼ਿਓ ਆਏ, ਦਿਸ਼ ਪਛਚਮ ਚਿਤ ਬਾਂਛਤ ਜਾਏ।
ਮਾਝੇ ਦੇਸ਼ ਦੇ ਵਿੱਚ ਪ੍ਰਵੇਸ਼ ਹੋਇਆ, ਸੋ ਪੱਛਮ ਦਿਸ਼ਾ ਨੂੰ ਭਾਵ ਲਾਹੌਰ ਵੱਲ ਨੂੰ ਵੱਧ ਰਿਹਾ ਸੀ ਉਹ।
ਗੁਰੂ ਤਰਨ ਤਾਰਨਪੁਰ ਡੇਰਾ, ਕੇਤਿਕ ਦਿਨ ਤੈ ਕੀਨ ਬਸੇਰਾ।
ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸ਼ਹੀਦਾਂ ਦੇ ਸਿਰਤਾਜ, ਜਿਨ੍ਹਾਂ ਨੇ ਕਿੰਨਿਆਂ ਕੁ ਦਿਨਾਂ ਤੋਂ ਹੀ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਸੰਗਤਾਂ ਦੇ ਭਲੇ ਵਾਸਤੇ, ਜਿੱਥੇ ਬਹੁਤ ਵੱਡਾ ਸਰੋਵਰ ਸਾਹਿਬ ਦੀ ਰਚਨਾ ਕੀਤੀ ਹੈ, ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਟੇਕੇ ਹੋਏ ਸਨ ਕਿੰਨੇ ਹੀ ਸਮੇਂ ਤੋਂ।
ਜਬ ਸ਼ਹਿਜਾਦਾ ਤਹਿ ਚੱਲ ਆਇਓ, ਇਹਾ ਗੁਰੂ ਤਹਿ ਕਿਸੈ ਸੁਣਾਇਓ।
ਜਦੋਂ ਸ਼ਹਿਜਾਦਾ ਇੱਥੋਂ ਲੰਘ ਰਿਹਾ ਸੀ ਉਦੋਂ, ਕਿਉਂਕਿ ਸ੍ਰੀ ਗੋਇੰਦਵਾਲ ਸਾਹਿਬ ਤੋਂ ਸੋ ਬੇੜੀਆਂ ਵਾਲੇ ਪੁਲ ਸੀ ਜਾਂ ਕਿਸ਼ਤੀਆਂ ਦੇ ਰਾਹੀਂ ਲੋਕ ਲੰਘਦੇ ਸੀ, ਤੋ ਇਸ ਸਥਾਨ ਤੋਂ ਸਿੱਧੇ ਲਾਹੌਰ ਪਹੁੰਚਿਆ ਕਰਦੇ ਸੀ। ਕਿਸੇ ਨੇ ਦੱਸਿਆ ਕਿ ਇੱਥੇ ਗੁਰਸਿੱਖਾਂ ਦੇ ਜੋ ਸਿੱਖਾਂ ਦੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹਨ, ਉਹ ਤਰਨ ਤਾਰਨ ਸਾਹਿਬ ਵਿਖੇ ਹਨ, ਆਪਾਂ ਨੂੰ ਉੱਥੇ ਪ੍ਰਸ਼ਾਦਾ ਛਕਣਾ ਚਾਹੀਦਾ ਜਾਂ ਉਹਨਾਂ ਤੋਂ ਆਪਾਂ ਨੂੰ ਕੁਛ ਮਦਦ ਲੈਣੀ ਚਾਹੀਦੀ ਹੈ, ਉਹਨਾਂ ਦੀ ਅਸੀਸ ਪ੍ਰਾਪਤ ਕਰਨੀ ਚਾਹੀਦੀ ਹੈ।
ਮਿਲੋ ਇਹਨਾਂ ਦਰਸ਼ਨ ਕਰ ਆਛੇ, ਇੱਕ ਦੋਏ ਦਿਨ ਰਹਿ ਗਮਨੋ ਪਾਛੇ।
ਆਪਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੀਏ ਪਿਆਰ ਨਾਲ, ਇੱਕ ਦੋ ਦਿਨ ਉੱਥੇ ਰਹਿ ਕੇ ਉਹਨਾਂ ਦੇ ਬਚਨ ਸਰਵਣ ਕਰੀਏ, ਬੇਨਤੀ ਕਰੀਏ, ਔਰ ਉਹਨਾਂ ਦੀ ਕਿਰਪਾ ਹੋ ਜਾਵੇ ਸਾਡੇ ਤੇ, ਫੇਰ ਆਪਾਂ ਅੱਗੇ ਚੱਲਾਂਗੇ।
ਇਮ ਸਹਿਜਾਦੇ ਹਿਰਦੇ ਵਿਚਾਰਾ, ਉਤਰ ਪਰਿਓ ਡੇਰੋ ਨਿਰਧਾਰਾ।
ਕਿਉਂ ਸਹਿਜਾਦੇ ਖੁਸਰੋ ਨੇ ਮਨ ਦੇ ਅੰਦਰ ਵਿਚਾਰ ਕੀਤੀ ਅਤੇ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਉਹਨਾਂ ਨੇ ਆਪਣਾ ਜਿਹੜਾ ਡੇਰਾ ਕਰ ਲਿਆ।
ਦਿਸ ਨਿਸਮੈ ਕਰਕਾ ਬਿਸਰਾਮੂ, ਭਈ ਪਰਾਤ ਸੁਨ ਸਤਿਗੁਰ ਨਾਮੂ।
ਉਸ ਰਾਤ ਉੱਥੇ ਉਹਨਾਂ ਨੇ ਵਿਸ਼ਰਾਮ ਕੀਤਾ, ਸਵੇਰ ਵੇਲਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਸੁਣਿਆ ਬਹੁਤ, ਕਿ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ।
ਮਿਲਿਓ ਆਨ ਕਰ ਬੰਦੇ ਹਾਥਾ, ਲੱਖ ਮਹਿਮਾ ਨਮਰੇ ਕਰ ਮਾਥਾ।
ਆ ਕਰਕੇ ਸੱਚੇ ਪਾਤਸ਼ਾਹ ਨੂੰ ਉਸ ਵਕਤ ਮਿਲਿਆ ਬਹੁਤ ਨਿਮਰਤਾ ਦੇ ਨਾਲ, ਸੱਚੇ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਿਆ ਇਸਨੇ।
ਬੂਝਿਓ ਸਗਰੋ ਤਾਹੇ ਬਿਰਤਾਂਤ, ਭਣਿਓ ਤਾਹੇ ਬੀਤਾ ਜਿਸ ਭਾਂਤ।
ਸਾਰਾ ਬਿਰਤਾਂਤ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਕਿਵੇਂ ਹੋਇਆ, ਕਿਵੇਂ ਕੱਢਿਆ ਤੈਨੂੰ, ਉਸ ਵਕਤ ਇਹਨੇ ਸਾਰਾ ਬਿਰਤਾਂਤ ਜਿਹੜਾ ਆਪਣਾ ਸੁਣਾਉਣਾ ਕੀਤਾ।
ਸਾਹੂ ਰੋਸ ਬਹੁ ਮੋਹ ਪਰ ਕੀਨੋ, ਦੇਸ਼ ਨਿਕਾਰਾ ਕਹਿ ਕਰ ਦੀਨੋ।
ਇਹ ਸੱਚੇ ਪਾਤਸ਼ਾਹ ਮੈਨੂੰ ਬਾਦਸ਼ਾਹ ਨੇ ਜਹਾਂਗੀਰ ਨੇ ਕਿਸੇ ਗੱਲੋਂ ਗੁੱਸੇ ਹੋ ਕੇ ਦੇਸ਼ ਨਿਕਾਲਾ ਦੇ ਕਰਕੇ ਦੇਸ਼ ਵਿੱਚੋਂ ਕੱਢ ਦਿੱਤਾ ਹੈ ਜੀ।
ਪਸਚਮ ਦਿਸ ਕੋ ਮੈਂ ਚੱਲ ਜਾਵਾਂ, ਸ੍ਰੀ ਗੁਰੂ ਜੀ ਤਿਤ ਤਬੈ ਸਭ ਬਤਾਵੋ।
ਸਮਾਰਾ ਸੱਚੇ ਪਾਤਸ਼ਾਹ ਮੈਂ ਪੱਛਮ ਦਿਸ਼ਾ ਨੂੰ ਜਾ ਰਿਹਾ ਸੱਚੇ ਪਾਤਸ਼ਾਹ ਜੀ, ਉਸ ਵਕਤ ਮੈਂ ਤਿਤ ਬੈਸ ਬਿਤਾਵਾਂ, ਉਸ ਥਾਂ ਦੇ ਉੱਤੇ ਮੈਂ ਜਾ ਕਰਕੇ ਆਪਣਾ ਕਾਬਲ ਕੰਧਾਰ ਵਾਲੇ ਪਾਸੇ ਸਮਾਂ ਬਤੀਤ ਕਰਾਂਗਾ ਜੀ।
ਭਨਤ ਬਿਨੈ ਅਧਿਕਾਏ ਅਧੀਨ ਆਪਣੋ ਕਸ਼ਟ ਨਿਵੇਦਨ ਕੀਨ।
ਸੋ ਬਹੁਤ ਹੱਥ ਜੋੜ ਕਰਕੇ ਨਿਮਰਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਧੀਨਤਾ ਨਾਲ ਬੇਨਤੀ ਕਰਦਾ ਔਰ ਆਪਣਾ ਜਿਹੜਾ ਕਸ਼ਟ ਹੈ ਉਹ ਮਹਾਰਾਜ ਨੂੰ ਦੱਸਿਆ ਕਿ ਕਿਵੇਂ ਮਹਿਲਾਂ ਵਿੱਚ ਰਹਿਣ ਵਾਲਾ ਇੱਕ ਸਹਿਜਾਦਾ ਹੋਵੇ, ਕਿਸੇ ਗੱਲੋਂ ਨੂੰ ਕੱਢ ਦਿੱਤਾ ਜਾਵੇ ਔਰ ਉਹਦੀ ਕਿੰਨੀ ਖੱਜਲ ਖੁਆਰੀ ਹੁੰਦੀ ਹੈ, ਕਿਸ ਪ੍ਰਕਾਰ ਉਹ ਆਪਣੀ ਦਿਨ ਕੱਟੀ ਕਰੇਗਾ। ਇਸ ਗੱਲੋਂ ਖੁਸਰੋ ਬਹੁਤ ਦੁਖੀ ਹੋਇਆ।
ਖਰਚ ਗਯੋ ਥੁਰ ਪਾਸ ਨ ਪੈਸਾ, ਦਿਨ ਪ੍ਰਾਤ ਸ਼ੁਧਿਤ ਰੰਕ ਹਵੈ ਜੈਸਾ।
ਮਹਾਰਾਜ ਮੇਰੇ ਕੋਲੋਂ ਖਰਚਾ ਥੁੜ ਗਿਆ, ਮੇਰੇ ਪਾਸ ਕੋਈ ਪੈਸਾ ਨਹੀਂ ਹੈ, ਦਿਨ ਪ੍ਰਤ ਦਿਨ ਭੁੱਖੇ ਮਰ ਰਹੇ ਹਾਂ। ਜਿਵੇਂ ਕੋਈ ਰੰਕ ਹੁੰਦਾ, ਕੰਗਾਲ ਹੁੰਦਾ, ਗਰੀਬ ਹੁੰਦਾ, ਉਹ ਹਾਲਤ ਮੇਰੀ ਹੋ ਗਈ ਹੈ ਜੀ।
ਨੀਠ ਨੀਠ ਤੇ ਖਰਚ ਚਲਾਵੋ, ਬੇਚ ਬਿਪੁੱਖਨ ਨਰਨ ਖੁਲਾਵੋ।
ਹੌਲੀ ਹੌਲੀ ਮੈਂ ਖਰਚਾ ਮਹਾਰਾਜ ਜੀ ਚਲਾ ਰਿਹਾ, ਕਦੇ ਕੋਈ ਗਹਿਣਾ ਵੇਚਦਾ ਆਪਣਾ, ਕਦੇ ਕੋਈ ਗਹਿਣਾ ਭਾਵ ਸੋਨਾ ਵੇਚ ਵੇਚ ਕੇ ਜਿਹੜੇ ਚਾਰ ਪੈਸੇ ਆਉਂਦੇ ਨੇ, ਆ ਜਿਹੜੇ ਮੇਰੇ ਨਾਲ ਥੋੜੇ ਜਿਹੇ ਬੰਦੇ ਹਨ ਇਹਨਾਂ ਨੂੰ ਰੋਟੀ ਰੋਜ਼ ਖਵਾਉਂਦਾ ਹਾਂ।
ਅਪਰ ਪਾਤ ਸ਼ਾਹਿਤ ਮੈਂ ਜਾਵੋ, ਮਾਫਕ ਗੁਜ਼ਰ ਤਹਾਂ ਧਨ ਪਾਵੋ।
ਹਾਂ ਜੀ, ਹੁਣ ਮੈਂ ਕਿਸੇ ਹੋਰ ਬਾਦਸ਼ਾਹ ਕੋਲੇ ਵਲਾਇਤ ਦੇਸ਼ ਵਿੱਚ ਜਾਵਾਂਗਾ, ਸੋ ਜਿਸ ਕਰਕੇ ਗੁਜ਼ਾਰੇ ਮਾਫਕ ਮੈਨੂੰ ਜਿੱਥੋਂ ਕੋਈ ਬਾਦਸ਼ਾਹ ਥੋੜ੍ਹੀ ਬਹੁਤ ਮੇਰੀ ਮਦਦ ਕਰੇਗਾ, ਉੱਥੇ ਜਾ ਕੇ ਅਸੀਂ ਹੁਣ ਉਹਨਾਂ ਕਿਸੇ ਬਾਹਰਲੇ ਬਾਦਸ਼ਾਹ ਦੇ ਕੋਲ ਰਹਾਂਗੇ ਜੀ।
ਇਤਿਆਦਿਕ ਜਬ ਬਿਨੈ ਬਿਖਾਨੀ, ਸੁਨ ਸ੍ਰੀ ਅਰਜਨ ਕਰਨਾ ਠਾਨੀ।
ਇਤਿਆਦਿਕ ਜਦੋਂ ਬੇਨਤੀਆਂ ਕੀਤੀਆਂ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ।
ਨਿਜ ਟਿਗ ਦਿਨ ਕੈ ਤਿਕ ਸੋ ਰਾਖਿਓ, ਦੇ ਅਸਨ ਹਿਤ ਧਨ ਜੋ ਕਾਂਖਿਓ।
ਸੋ ਆਪਣੇ ਪਾਸ ਸੱਚੇ ਪਾਤਸ਼ਾਹ ਨੇ ਕਾਫੀ ਦਿਨ ਤੱਕ ਉਹਨੂੰ ਰੱਖਿਆ, ਕਿਉਂ ਗੁਰੂ ਘਰ ਦਾ ਬਿਰਦ ਹੈ, ਜੋ ਸਰਣ ਆਵੈ ਤੇ ਸਕੰਠ ਲਾਵੈ ਇਹ ਬਿਰਧ ਸਵਾਮੀ ਸੰਦਾ। ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜੇ ਨਹੀਂ ਕਿਤੇ ਭਾਈ ਰੋਟੀ ਮਿਲਦੀ, ਨਹੀਂ ਕਿਤੇ ਖਾਣਾ ਮਿਲਦਾ, ਤਾਂ ਤੁਸੀਂ ਸਾਡੇ ਕੋਲ ਰਹਿ ਕੇ ਖਾਣਾ ਖਾ ਸਕਦੇ ਹੋ, ਪ੍ਰਸ਼ਾਦਾ ਛਕ ਸਕਦੇ ਹੋ ਔਰ ਜਿੰਨਾ ਕੁ ਧਨ ਦੀ ਵੀ ਲੋੜ ਪਈ ਥੋੜਾ ਬਹੁਤ ਉਹਦੀ ਧਨ ਦੀ ਮਦਦ ਵੀ ਕੀਤੀ, ਕਿਉਂ ਗੁਰੂ ਘਰ ਦੇ ਵਿੱਚ ਜਿਹੜਾ ਵੀ ਆ ਜਾਂਦਾ, ਜੋ ਵੀ ਮਦਦ ਮੰਗਦਾ, ਦੁਖੀ ਆ ਜਾਂਦਾ ਕੋਈ ਵੀ, ਸਤਿਗੁਰੂ ਸੱਚੇ ਪਾਤਸ਼ਾਹ ਨਹੀਂ ਦੇਖਦੇ ਕੌਣ ਹੈ, ਕੋਈ ਵੀ ਗੁਰੂ ਘਰ ਦੇ ਵਿੱਚ ਆ ਜਾਵੇ, ਹਰ ਇੱਕ ਨੂੰ ਸਾਂਝਾ ਉਪਦੇਸ਼ ਹੈ, ਸਾਂਝਾ ਲੰਗਰ ਹੈ, ਸਾਂਝੀ ਸੰਗਤ ਹੈ, ਸਾਂਝਾ ਪ੍ਰਸ਼ਾਦ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਾਲਕ, ਸ੍ਰਿਸ਼ਟੀ ਦੇ ਮਾਲਕ ਹਨ ਜੀ।
ਜਬੈ ਚਲਨ ਕਹੋ ਤਿੰਨ ਮਸਕੀਨਾ, ਪੰਚ ਸਹੰਸਰ ਗੁਰੂ ਧਨ ਦੀਨਾ।
ਸੋ ਉਸ ਵਕਤ ਜਦੋਂ ਇਹਨਾਂ ਨੇ ਚੱਲਣ ਵਾਸਤੇ ਬਚਨ ਕੀਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਅਸੀਂ ਇੱਥੋਂ ਜਾਣਾ ਹੈ ਜੀ, ਅੱਗੇ ਪਹੁੰਚਣਾ ਹੈ, ਸੋ ਉਸ ਵਕਤ ਕਹਿੰਦੇ ਨੇ ਇਤਿਹਾਸ ਵਿੱਚ ਲਿਖਿਆ ਕਿ 5000 ਰੁਪਈਆ ਉਸ ਸਮੇਂ ਦਾ ਸੱਚੇ ਪਾਤਸ਼ਾਹ ਨੇ ਦਿੱਤਾ। ਕਈ ਕੁ ਖੋਜਾਂ ਵੀ ਬਾਅਦ ਵਿੱਚ ਭਾਈ ਵੀਰ ਸਿੰਘ ਜੀ, ਜੋ ਸਾਡੇ ਪੰਥ ਦੇ ਵਿੱਚ ਬਹੁਤ ਸਨਮਾਨਯੋਗ ਹਸਤੀ ਹੈ, ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ ਆਦਿਕ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਗ੍ਰੰਥ ਲਿਖੇ ਨੇ, ਤੋ ਉਹ ਕਈ ਥਾਈਂ ਆਪਣਾ ਵਿਚਾਰ ਵੀ ਦਿੰਦੇ ਨੇ, ਜਿਨ੍ਹਾਂ ਨੇ ਥੱਲੇ ਸਾਰੇ ਸੋ ਕੁਛ ਟਿੱਪਣੀਆਂ ਵੀ ਕੀਤੀਆਂ ਨੇ, ਕੁਛ ਸਾਨੂੰ ਸੋਝੀਆਂ ਵੀ ਪਾਈਆਂ ਨੇ। ਸ੍ਰੀ ਗੁਰੂ ਪ੍ਰਤਾਪ ਸੂਰਜ ਤੋਂ ਪੁਰਾਤਨ ਗ੍ਰੰਥ ਮਹਿਮਾ ਪ੍ਰਕਾਸ਼ ਵਿੱਚ ਕੇਵਲ ਰੋਟੀ ਦੇਣੀ ਲਿਖੀ ਹੈ, 5000 ਰੁਪਈਆ ਦੇਣਾ ਨਹੀਂ ਲਿਖਿਆ। ਸੋ ਬੜਾ ਦੁਖੀ ਤਾਂ ਪਰ ਭਈ ਆਫਤ, ਦੇਖ ਦਿਆਲ ਗੁਰ ਕਰੀ ਜ਼ਿਆਫਤ, ਤਾਂ ਕੋ ਖਾਣ ਪਾਨ ਸਭ ਦੀਆ, ਨਿਜ ਕਰ ਗੁਜਰਾਨ ਕੂਚ ਤਿੰਨ ਕੀਆ। ਸੋ ਇਸੇ ਪ੍ਰਕਾਰ ਕਵੀ ਜੀ ਨੇ ਆਪ ਵੀ ਕੇਵਲ ਰੋਟੀ ਦੇਣੀ ਲਿਖੀ ਹੈ ਇਸੇ ਪ੍ਰਸੰਗ ਚ, ਸੋ ਦੀਨ ਜਾਨ ਤੇ ਭੋਜਨ ਖਵਾਇਓ। ਸੋ ਦਬਸਤਾਨ ਮਜ਼ਾਹਬ ਵਿੱਚ ਕੇਵਲ ਸਹਿਜਾਦੇ ਦੇ ਹੱਕ ਵਿੱਚ ਦੁਆ ਕਰਨੀ ਹੀ ਲਿਖੀ ਹੈ। ਸੋ ਇਸੇ ਪ੍ਰਕਾਰ ਤੇ ਜਹਾਂਗੀਰ ਦੀ ਜਿਹੜੀ ਪੁਸਤਕ ਹੈ ਤੁਜ਼ਕ ਵਿੱਚ ਮੱਥੇ ਤੇ ਤਿਲਕ ਕਰਨਾ ਤੇ ਖਾਸ ਵਰਤਾਓ ਕਰਨਾ ਹੀ ਲਿਖਿਆ, ਪਰ ਸਹਿਜਾਦਾ ਗੁਰੂ ਜੀ ਨੂੰ ਮਿਲਿਆ ਹੀ ਨਹੀਂ, ਇਹ ਵੀ ਗੱਲਾਂ ਆਈਆਂ ਸਾਹਮਣੇ। ਪਰ ਰੋ ਵਿਚਾਰ ਐਸੀ ਆ ਜਾਂਦੀ ਹੈ ਤਾਂ ਸਾਰੇ ਵਿਚਾਰ ਸਾਂਝੀ ਕਰੀਦੀ ਹੈ, ਕਿਉਂ ਬਹੁਤ ਸਾਰੀਆਂ ਖੋਜਾਂ ਬਾਅਦ ਵਿੱਚ ਵੀ ਹੁੰਦੀਆਂ ਨੇ, ਪਰ ਗੁਰੂ ਘਰ ਦੇ ਵਿੱਚ ਤਾਂ ਦੇਖੋ ਸਾਰੇ ਹੀ ਆਏ ਨੇ। ਪਹਿਲੇ ਪਾਤਸ਼ਾਹ ਵੇਲੇ ਬਾਬਰ ਨੇ ਬਖਸ਼ਿਸ਼ਾਂ ਲਈਆਂ ਮਹਾਰਾਜ ਸੱਚੇ ਪਾਤਸ਼ਾਹ ਤੋਂ, ਦੂਜੇ ਪਾਤਸ਼ਾਹ ਵੇਲੇ ਹਮਾਇਓ ਤੇ ਵੀ ਕਿਰਪਾ ਕੀਤੀ ਹੈ, ਤੀਜੇ ਪਾਤਸ਼ਾਹ ਵੇਲੇ ਅਕਬਰ ਨੇ ਵੀ ਕਿਰਪਾ ਲਈ ਹੈ। ਸੋ ਇਸੇ ਤਰ੍ਹਾਂ ਚੌਥੇ ਪਾਤਸ਼ਾਹ ਵੇਲੇ ਵੀ ਬਖਸ਼ਿਸ਼ਾਂ ਹੋਈਆਂ ਨੇ, ਪੰਜਵੇਂ ਪਾਤਸ਼ਾਹ ਨੇ ਵੀ ਕਿਰਪਾ ਹੀ ਕੀਤੀ ਹੈ। ਕਿਉਂ? ਸਤਿਗੁਰੂ ਕਿਰਪਾ ਦਾ ਖਜ਼ਾਨਾ ਹੈ, ਕਿਰਪਾ ਦਾ ਸਮੁੰਦਰ ਹੈ, ਜਿਹੜਾ ਵੀ ਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਇੱਕ ਤੇ ਬਖਸ਼ਿਸ਼ ਕੀਤੀ ਹੈ।
ਲੇ ਕਰ ਨਮੋ ਠਾਨ ਸਹਿਜਾਦਾ ਗਮਨੋ ਪਸਚਮ ਦਿਸ ਅਹਿਲਾਦਾ।
ਸਹਿਜਾਦਾ ਖੁਸਰੋ ਉਸ ਵਕਤ ਸਾਰਾ ਕੁਛ ਲੈ ਕਰਕੇ, ਸੋ ਬਸਤਰ ਦਿੱਤੇ ਜਾਂ ਕੋਈ ਧਨ ਦਿੱਤਾ, ਪਸਚਮ ਦਿਸ਼ਾ ਜਿੱਧਰ ਲਾਹੌਰ ਹੈ, ਕਾਬਲ ਕੰਧਾਰ ਆਦਿਕ ਹੈ, ਇਸ ਪਾਸੇ ਨੂੰ ਚਲਿਆ ਗਿਆ।
ਜਿਸ ਦਿਨ ਲੈ ਤਿੰਨ ਕੀਨ ਭਿਆਨ ਨਰ ਚੰਦੂ ਕੋ ਇੱਕ ਤਿਸ ਥਾਨ।
ਜਿਸ ਦਿਨ ਸਹਿਜਾਦਾ ਉੱਥੇ ਆਇਆ ਸੀ, ਸੋ ਉਸ ਦਿਨ ਦੀ ਗੱਲ ਹੈ ਕਿ ਚੰਦੂ ਦਾ ਇੱਕ ਬੰਦਾ ਜੋ ਚੰਦੂ ਨੂੰ ਜਾਣਦਾ ਸੀ ਨਾ, ਚੰਦੂ ਕਿਉਂਕਿ ਜਹਾਂਗੀਰ ਦਾ ਪ੍ਰਧਾਨ ਮੰਤਰੀ ਹੋਇਆ, ਇਸ ਕਰਕੇ ਵੱਡਾ ਮੰਤਰੀ ਸੀ, ਉਹਦਾ ਇੱਕ ਬੰਦਾ ਉਸ ਥਾਂ ਦੇ ਉੱਤੇ ਹਾਜ਼ਰ ਸੀ। ਇਹ ਗਵਾਹੀ ਇੱਕ ਸਾਡੇ ਕੋਲ ਜ਼ਰੂਰ ਹੈ ਕਿ ਚੰਦੂ ਦਾ ਬੰਦਾ ਹਾਜ਼ਰ ਸੀ, ਤਾਂਹੀਓ ਚੰਦੂ ਕੋਲੇ ਸਾਰੀ ਖਬਰ ਪਹੁੰਚੀ ਹੈ।
ਸਕਲ ਵਾਰਤਾ ਸੁਣ ਕਰ ਗਇਓ ਚੰਦੂ ਨਿਕਟ ਸੁਣਾਵਤ ਭਇਓ।
ਸਾਰੀ ਵਾਰਤਾ ਸੁਣ ਕੇ ਉਸ ਵਕਤ ਉਹਨੇ ਚੰਦੂ ਕੋਲ ਜਾ ਚੁਗਲੀ ਲਾਈ, ਕਿਉਂਕਿ ਜਿਹੜੇ ਚੁਗਲ ਲੋਕ ਨੇ, ਨਿੰਦਕ ਲੋਕ ਨੇ, ਉਹ ਮੌਕਾ ਨਹੀਂ ਖਜਾਉਂਦੇ। ਸੋ ਇਸ ਕਰਕੇ ਨਿੰਦਕ ਨਿੰਦਾ ਕਰੋ ਮਾਹ ਹੈ, ਨਿੰਦਕ ਲੋਕ ਹਮੇਸ਼ਾ ਖੁਸ਼ੀ ਉਦੋਂ ਹੁੰਦੇ ਜਦੋਂ ਨਿੰਦਾ ਕਰਦੇ ਨੇ, ਚੁਗਲੀ ਕਰਦੇ ਨੇ, ਕਿਸੇ ਦਾ ਕੰਮ ਵਿਗਾੜਦੇ ਨੇ। ਇਹ ਵੀ ਪਰਮਾਤਮਾ ਵੱਲੋਂ ਹੀ ਹੁਕਮ ਹੈ।
ਕਰੈ ਸ਼ਤਰਤਾ ਗੁਰ ਕੇ ਸਾਥ ਨਰ ਬਾਰ ਭਇਓ ਮਲਤ ਜੁਗ ਹਾਥ।
ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨਾਲ ਇਹ ਦੁਸ਼ਮਣੀ ਕਰਦਾ ਸੀ, ਕਿਉਂਕਿ ਮਹਾਰਾਜ ਨੇ ਜਵਾਬ ਦੇ ਦਿੱਤਾ ਸੀ। ਉਹ ਜਵਾਬ ਵੀ ਕਿਉਂ ਦਿੱਤਾ? ਕਿਉਂਕਿ ਇਹਨੇ ਗੁਰੂ ਘਰ ਨੂੰ ਨੀਵਾਂ ਕਿਹਾ ਸੀ, ਆਪਣੇ ਆਪ ਨੂੰ ਉੱਚਾ ਚਵਾਰੇ ਦੀ ਇੱਟ ਦੱਸਿਆ ਆਪਣੀ ਲੜਕੀ ਨੂੰ, ਅਤੇ ਗੁਰੂ ਘਰ ਨੂੰ ਨੀਵੀਂ ਮੋਰੀ ਕਿਹਾ। ਤੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸੰਗਤ ਨੇ ਲਿਖ ਕੇ ਭੇਜਿਆ, ਮਹਾਰਾਜ ਇਹ ਰਿਸ਼ਤਾ ਪ੍ਰਵਾਨ ਨਾ ਕਰਿਓ, ਕਿਉਂਕਿ ਇਹਨੇ ਤਾਂ ਜੇ ਅੱਜ ਗੁਰੂ ਨਾਨਕ ਸਾਹਿਬ ਦੀ ਨਿੰਦਾ ਚੰਦੂ ਨੇ ਇੰਨੀ ਕੀਤੀ ਆ, ਕੱਲ੍ਹ ਨੂੰ ਕੀ ਬਣੇਗਾ ਫਿਰ। ਇਸ ਕਰਕੇ ਇਸ ਗੱਲੋਂ ਇਹਨੇ ਈਰਖਾ ਕਰਨੀ ਸ਼ੁਰੂ ਕੀਤੀ, ਤਾਂ ਤੇ ਚੰਦੂ ਐਸਾ ਕੋਈ ਮੌਕਾ ਲੱਭਦਾ ਸੀ ਜਿਸ ਕਰਕੇ ਬਾਦਸ਼ਾਹ ਨੂੰ ਇਸ ਗੱਲ ਲਈ ਉਕਸਾਇਆ ਜਾ ਸਕੇ ਕਿ ਬਾਦਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਕਿਸੇ ਗੱਲੋਂ ਦੁਸ਼ਮਣੀ ਕਰੇ, ਜਿਸ ਕਰਕੇ ਮੈਂ ਮਹਾਰਾਜ ਨੂੰ ਜਾਂ ਤਾਂ ਵਿਆਹ ਲਈ ਮਨਾਵਾਂ ਆਪਣੀ, ਵੀ ਮੇਰੀ ਲੜਕੀ ਦੀ ਸ਼ਾਦੀ ਛੇਵੇਂ ਪਾਤਸ਼ਾਹ ਨਾਲ ਕਰ ਦਿਓ, ਜਾਂ ਮੈਂ ਇਹਨਾਂ ਨੂੰ ਸ਼ਹੀਦ ਕਰਕੇ ਬਦਲਾ ਲਵਾਂ।
ਕਹੂੰ ਸਾਹੋ ਢਿੱਗ ਛਿਦਰ ਸੁਪਾਇਓ ਰਿਸਹ ਹਿਰਦੇ ਹੋਏ ਮੁਰ ਮਨ ਪਾਇਓ।
ਕਿਉਂਕਿ ਹੁਣ ਮੈਨੂੰ ਕੋਈ ਬਹਾਨਾ ਮਿਲ ਗਿਆ, ਬਹਾਨਾ ਮਿਲਣ ਕਰਕੇ ਮੈਂ ਬਾਦਸ਼ਾਹ ਦੇ ਕੋਲ ਜਾ ਕੇ ਸ਼ਿਕਾਇਤ ਲਾਵਾਂਗਾ, ਚੰਗੀ ਚੁਗਲੀ ਲਾਵਾਂਗਾ, ਜਿਸ ਕਰਕੇ ਬਾਦਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਉਲਟ ਹੋ ਜਾਵੇ। ਪਿਰਥੀਆ ਵੀ ਗਿਆ ਸੀ ਬਾਦਸ਼ਾਹ ਦੇ ਕੋਲ ਕਿ ਮੈਨੂੰ ਗੁਰਤਾ ਗੱਦੀ ਨਹੀਂ ਦਿੱਤੀ, ਤੋ ਉਸ ਵਕਤ ਵਜ਼ੀਰ ਖਾਨ ਨੇ ਕਿਹਾ ਸੀ ਕਿ ਬਾਦਸ਼ਾਹ ਸਲਾਮਤ, ਇਹ ਗੁਰਤਾ ਗੱਦੀ ਚੌਥੇ ਪਾਤਸ਼ਾਹ ਨੇ ਆਪਦੇ ਹੁੰਦਿਆਂ ਪੰਜਵੇਂ ਪਾਤਸ਼ਾਹ ਨੂੰ ਦਿੱਤੀ ਹੈ। ਜਦੋਂ ਇੱਕ ਪਿਤਾ ਆਪਣੇ ਪੁੱਤਰ ਨੂੰ ਲਾਇਕ ਸਮਝ ਕੇ ਕਿਸੇ ਨੂੰ ਗੱਦੀ ਦੇ ਗਿਆ, ਤੇ ਪਿਰਥੀਏ ਦੀ ਇਹਦੇ ਵਿੱਚ ਖਾਮ ਖਾਂ ਦੀ ਇਹ ਢਿੰਗੋ ਜੋਰੀ ਹੈ। ਬਾਦਸ਼ਾਹ ਨੇ ਵੀ ਇਹੀ ਗੱਲ ਕਹੀ ਕਿ ਪਿਰਥੀਆ, ਜਦੋਂ ਆਪ ਸੱਚੇ ਪਾਤਸ਼ਾਹ ਗੱਦੀ ਦੇ ਗਏ ਨੇ, ਤਾਂ ਤੈਨੂੰ ਇਹਦੇ ਵਿੱਚ ਕੀ ਤਕਲੀਫ ਹੈ ਜੇ ਪੰਜਵੇਂ ਪਾਤਸ਼ਾਹ ਨੂੰ ਗੱਦੀ ਦਿੱਤੀ ਹੈ? ਜਾਂ ਤਾਂ ਹੁੰਦੀ ਕਿ ਉਸ ਤੋਂ ਬਾਅਦ ਇਹਨਾਂ ਨੇ ਧੱਕੇ ਨਾਲ ਲੈ ਲਈ ਹੈ, ਉਦੋਂ ਪਿਰਥੀਏ ਦੀ ਉੱਥੇ ਕੋਈ ਗੱਲ ਨਾ ਚੱਲੀ। ਫਿਰ ਉਹਨੂੰ ਚੰਦੂ ਨਾਲ ਮਿਲ ਕਰਕੇ ਜਾਂ ਸਾਜ਼ਿਸ਼ਾਂ ਘੜਨੀਆਂ ਸ਼ੁਰੂ ਕੀਤੀਆਂ, ਗੁਰੂ ਘਰ ਦੇ ਵਿਰੁੱਧ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ। ਸੋ ਇਸੇ ਪ੍ਰਕਾਰ ਅੱਗੋਂ ਚੰਦੂ ਵੀ ਆਪਣੀ ਲੜਕੀ ਦਾ ਰਿਸ਼ਤਾ ਨਾ ਹੋਣ ਕਰਕੇ ਦੁਸ਼ਟ ਦੋਖੀ ਬਣ ਗਿਆ ਗੁਰੂ ਘਰ ਦਾ। ਔਰ ਇਹ ਦੋਨੋਂ ਦੁਸ਼ਟ ਦੋਖੀ ਆਪਸ ਵਿੱਚ ਰਲ ਗਏ, ਸੂਲੀ ਤੇ ਸੁਰੱਬੀ ਹੋਣੀ ਰਲ ਗਏ, ਬਹੁਤ ਸਾਰੇ ਦੁਸ਼ਟ ਦੋਖੀ। ਕਿਉਂਕਿ ਮਹਾਰਾਜ ਕਹਿੰਦੇ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ, ਆਪ ਹੀ ਪਰਮਾਤਮਾ ਇਹ ਖੇਡਾਂ ਖੇਡਦੇ ਨੇ ਕਿ ਆਪ ਹੀ ਦੈਂਤ ਲਾ ਤੇ ਸੰਤ ਜਿਨ੍ਹਾਂ ਨੂੰ। ਰਾਵਣ ਵਰਗਿਆਂ ਨੇ ਸੰਤਾਂ ਮਹਾਤਮਾ ਤੋਂ ਜਾ ਕਰਕੇ ਜੰਗਲਾਂ ਵਿੱਚ ਰਿਸ਼ੀਆਂ ਤੋਂ ਵੀ ਟੈਕਸ ਮੰਗਿਆ ਕਿ ਮੇਰੇ ਰਾਜ ਵਿੱਚ ਰਹਿੰਦੇ ਹੋ। ਰਿਸ਼ੀ ਕਹਿੰਦੇ ਅਸੀਂ ਤਾਂ ਕੁਛ ਕਮਾਉਂਦੇ ਨਹੀਂ। ਕਹਿਣ ਲੱਗਿਆ ਜੇ ਨਹੀਂ ਕਮਾਉਂਦੇ ਫਿਰ ਇਹ ਖੂਨ ਦਾ ਇੱਕ ਇੱਕ ਬਾਟਾ ਭਰ ਕੇ ਦਿਓ ਮੈਂ ਪੀਣਾ। ਉਸ ਬਾਅਦ ਰਿਸ਼ੀਆਂ ਦਾ ਖੂਨ ਕੱਢ ਕੇ ਰਾਵਣ ਨੇ ਟੈਕਸ ਵਜੋਂ ਪੀਤਾ। ਇੰਨਾ ਗੁਨਾਹ ਜਦੋਂ ਕੀਤਾ ਧਰਤੀ ਉੱਤੇ, ਜਦੋਂ ਜਦੋਂ ਗੁਨਾਹ ਹੁੰਦਾ ਸੰਤਾਂ ਮਹਾਤਮਾ ਤੇ, ਸੰਤਨ ਦੁੱਖ ਪਾਏ ਤੇ ਦੁਖੀ, ਉਸ ਵਕਤ ਪਰਮਾਤਮਾ ਵੀ ਦੁਖੀ ਹੋ ਜਾਂਦੇ ਨੇ। ਫਿਰ ਪਰਮਾਤਮਾ ਦੇ ਹੁਕਮ ਨੂੰ ਉਸ ਵਕਤ ਜਦੋਂ ਹੁਕਮ ਹੋਇਆ ਕਿ ਰਾਵਣ ਦਾ ਖਾਤਮਾ ਹੋਣਾ ਚਾਹੀਦਾ ਤਾਂ ਫਿਰ ਰਾਮਚੰਦਰ ਜੀ ਨੇ ਆ ਕੇ ਰਾਵਣ ਨੂੰ ਖਤਮ ਕੀਤਾ। ਇਸ ਤਰੀਕੇ ਨਾਲ ਸਾਧ ਸੰਗਤ ਜੀ ਜਦੋਂ ਜਦੋਂ ਧਰਤੀ ਦੇ ਉੱਤੇ ਐਸੇ ਦੁਸ਼ਟ ਪੁਰਸ਼ ਪੈਦਾ ਹੋ ਜਾਂਦੇ ਨੇ ਉਸ ਵਕਤ ਉਹ ਫਿਰ ਜ਼ਿਆਦਾ ਤੋਂ ਜ਼ਿਆਦਾ ਤੰਗ ਕਰਦੇ ਨੇ ਸੰਤਾਂ ਮਹਾਤਮਾ ਨੂੰ, ਸੰਗਤਾਂ ਨੂੰ, ਨਾਮ ਜਪਣ ਵਾਲਿਆਂ ਨੂੰ, ਭਲੇ ਪੁਰਸ਼ਾਂ ਨੂੰ। ਜਦੋਂ ਤੰਗ ਕਰਦੇ ਨੇ ਤਾਂ ਪਰਮਾਤਮਾ ਵਾਰ ਵਾਰ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਸਮੱਤ ਦੇਣ ਦੀ, ਵਾਰ ਵਾਰ ਕੋਸ਼ਿਸ਼ ਕਰਦੇ ਨੇ ਮਾੜੇ ਕਰਮ ਨਾ ਕਰਨ, ਪਰ ਜਦੋਂ ਨਹੀਂ ਹਟਦੇ ਤਾਂ ਅਖੀਰ ਪਰਮਾਤਮਾ ਫਿਰ ਐਸਾ ਡੰਡਾ ਚਲਾਉਂਦੇ ਨੇ ਉਹਨਾਂ ਦੇ ਉੱਤੇ ਕਿ ਉਹ ਸਾਰਿਆਂ ਦੀ ਸਮਾਪਤੀ ਹੀ ਕਰ ਦਿੰਦੇ ਨੇ। ਸੋ ਜਿਸ ਪ੍ਰਕਾਰ ਬਚਨ ਕੀਤਾ, ਲੰਕਾਗੜ੍ਹ ਸੋਇਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦਈਆ ਨਾ ਬਾਤੀ। ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਸੰਸਾਰ ਦੇ ਉੱਤੇ ਭਲੇ ਪੁਰਸ਼ਾਂ ਨਾਲ ਕੁਕਰਮ ਕੀਤੇ ਨੇ, ਮਾੜੇ ਕਰਮ ਕੀਤੇ ਨੇ, ਉਹਨਾਂ ਨੂੰ ਵਾਹਿਗੁਰੂ ਨੇ ਪਹਿਲਾਂ ਤਾਂ ਮੌਕਾ ਦਿੱਤਾ ਜ਼ਰੂਰ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਬੜੀਆਂ ਭਾਰੀਆਂ ਸਜਾਵਾਂ ਦੇ ਕੇ ਖਤਮ ਕਰ ਦਿੱਤਾ।
ਮੈਂ ਕਰ ਰਹਿਓ ਉਪਾਉ ਕਨੇਰਾ, ਨਹੀਂ ਵਿਗਾਰ ਸਕਿਓ ਗੁਰ ਕੇਰਾ।
ਹੁਣ ਚੰਦੂ ਨੇ ਵਿਚਾਰ ਕੀਤੀ ਕਿ ਮੈਂ ਬਹੁਤ ਸਾਰਾ ਉਪਾਉ ਕੀਤਾ ਅੱਜ ਤੱਕ, ਪਰ ਗੁਰੂ ਸਾਹਿਬ ਦਾ ਮੈਂ ਕੁਛ ਵਿਗਾੜ ਨਹੀਂ ਸਕਿਆ। ਪਿਰਥੀ ਨਾਲ ਮਿਲ ਕੇ ਵੀ ਸਾਜਿਸ਼ਾਂ ਰਚੀਆਂ, ਪਰ ਹਰ ਵਾਰੀ ਜਹਾਂਗੀਰ ਕਹਿ ਦਿੰਦਾ ਸੀ ਕਿ ਨਹੀਂ, ਗੁਰੂ ਸਾਹਿਬ ਦੇ ਕੋਲੇ ਸਾਡੇ ਵੱਡੇ ਗਏ ਸਨ, ਅਕਬਰ ਗਿਆ ਸੀ, ਇਸ ਕਰਕੇ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਜਿਹੜੀ ਸ਼ਾਹਜਹਾਂ ਤੋਂ ਤੱਕ ਵੀ ਇਹ ਅੱਗੇ ਤੱਕ ਵੀ ਪਿੱਛੋਂ ਵੀ ਲੈ ਕੇ ਬੀਜ ਬੀਜਣ ਦੇ ਯਤਨ ਚਲਦੇ ਰਹੇ। ਇਹ ਬੀਜ ਅੱਗੇ ਅੱਗੇ ਹੋਰ ਵੱਧਦਾ ਗਿਆ, ਨਫ਼ਰਤ ਦਾ ਬੀਜ ਪੈਦਾ ਕਰ ਦਿੱਤਾ।
ਸੋ ਫਕੀਰ ਮੈਂ ਸਾਹੋ ਦੀਵਾਨ, ਅਬ ਲਗ ਸਮ ਕਹਿ ਰਹੋ ਮਹਾਨ।
ਸੋ ਉਹ ਫਕੀਰ ਨੇ ਤੇ ਮੈਂ ਏਡਾ ਵੱਡਾ ਬਾਦਸ਼ਾਹ ਦਾ ਵਜ਼ੀਰ ਹਾਂ, ਹੁਣ ਤੱਕ ਤੇ ਉਹ ਸਾਰੇ ਥਾਵਾਂ ਦੇ ਉੱਤੇ ਬਰਾਬਰ ਅਥਵਾ ਮੈਥੋਂ ਬੜੇ ਰਹੇ ਨੇ। ਤੋ ਜਿਹੜੇ ਵੱਡੇ ਸਨ, ਭਾਵ ਇਹਨਾਂ ਦੇ ਵੱਡੇ ਵਡੇਰੇ ਵੀ, ਇਸ ਤਰੀਕੇ ਦੇ ਨਾਲ ਮੇਰਾ ਜਿਹੜਾ ਰੁਤਬਾ ਵੱਡਾ ਹੈ, ਪਰ ਸੱਚੇ ਪਾਤਸ਼ਾਹ ਜਿਹੜੇ ਨੇ ਉਹਨਾਂ ਨੇ ਮੇਰੀ ਜਿਹੜੀ ਨਰਾਦਰੀ ਕੀਤੀ ਹੈ।
ਛਤਰ ਸਮ ਸਹਿ ਜਾਦਾ ਸੋਏ ਤੇ ਧਨ ਲਗ ਸਮ ਕਹਿ ਰਹਿਓ। ਛਤਰ ਸਮ ਸਹਿ ਜਾਦਾ ਸੋਏ ਤਹ ਧਨ ਦੀਨ ਸਖਾ ਜਿਮ ਹੋਏ।
ਸੋ ਜਿਹੜਾ ਸਹਿਜਾਦਾ ਹੈ ਦੁਸ਼ਮਣ ਦੀ ਤਰ੍ਹਾਂ ਮੇਰੇ ਲਈ, ਤੇ ਉਹਨਾਂ ਨੇ ਇਹਨਾਂ ਨੂੰ ਪੈਸਾ ਦਿੱਤਾ ਸਖਾ ਜਾਣ ਕੇ। ਸਖਾ ਕਹੀਏ ਪਿਆਰੇ ਨੂੰ, ਜਿਵੇਂ ਪਿਆਰਾ ਬੰਦਾ ਜਾਣ ਕੇ ਕੋਈ ਕਿਸੇ ਨੂੰ ਪੈਸਾ ਦੇ ਦੇਵੇ। ਸੋ ਇਸ ਤਰੀਕੇ ਨਾਲ ਇਹਨਾਂ ਨੇ ਪੈਸਾ ਦਿੱਤਾ ਸੱਚੇ ਪਾਤਸ਼ਾਹ ਨੇ, ਤੇ ਇਹ ਬੜੀ ਵੱਡੀ ਗੱਲ ਹੈ।
ਨਿਜ ਢਿੱਗ ਰਾਖਿਓ ਤਰਾਸ ਨ ਮਾਨਾ, ਰਿਸਾ ਸਾਹੋ ਜਬ ਸੁਣ ਹੈ ਕਾਨਾ।
ਸੋ ਕਿਉਂਕਿ ਉਹਨਾਂ ਨੇ ਆਪਣੇ ਕੋਲ ਰੱਖਿਆ, ਮਹਾਰਾਜ ਪੰਜਵੇਂ ਪਾਤਸ਼ਾਹ ਨੇ ਖੁਸਰੂ ਨੂੰ ਆਪਣੇ ਕੋਲ ਰੱਖਿਆ, ਬਾਦਸ਼ਾਹ ਦਾ ਡਰ ਨਹੀਂ ਮੰਨਿਆ। ਜਦੋਂ ਮੈਂ ਚੁਗਲੀ ਜਾ ਕੇ ਲਾਵਾਂਗਾ ਇਸ ਗੱਲ ਦੀ ਕਿ ਬਾਦਸ਼ਾਹ ਦੇ ਕੋਲੇ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਰੱਖਿਆ ਔਰ ਖੁਸਰੂ ਨੂੰ ਕੋਲ ਰੱਖ ਕਰਕੇ ਪੈਸੇ ਦਿੱਤੇ ਨੇ, ਰੋਟੀ ਖਵਾਈ ਹੈ, ਉਹਦੀ ਮਦਦ ਕੀਤੀ ਹੈ, ਤਾਂ ਉਸ ਵਕਤ ਦੇਖੋ ਫਿਰ ਬਾਦਸ਼ਾਹ ਨੂੰ ਕਿੰਨਾ ਗੁੱਸਾ ਆਵੇਗਾ ਔਰ ਮੇਰੀ ਗੱਲ ਬਣ ਜਾਵੇਗੀ।
ਗਯੋ ਮੂਡ ਔਰ ਹਰਖ ਉਪਾਏ।
ਸੋ ਸਵੇਰ ਹੁੰਦਿਆਂ ਸਾਰ ਫਿਰ ਗਲ ਦੇ ਵਿੱਚ ਜਾਮਾ ਪਾ ਕੇ, ਭਾਵ ਜਿਹੜੀ ਬਾਦਸ਼ਾਹੀ ਪੁਸ਼ਾਕਾ ਜਿਹਾ ਹੁੰਦਾ ਪਾ ਕਰਕੇ, ਇਹ ਚੰਦੂ ਮੂਰਖ ਆਦਮੀ ਆਪਣੇ ਮਨ ਦੇ ਅੰਦਰ ਬੜਾ ਹੰਕਾਰ ਪੈਦਾ ਕਰਕੇ ਬੜਾ ਖੁਸ਼ ਹੋ ਕੇ ਕਿ ਮੈਂ ਜਾ ਕੇ ਚੁਗਲੀ ਲਾਵਾਂਗਾ, ਬਦਲਾ ਲਵਾਂਗਾ। ਸੁਭਾਵ ਦੀ ਗੱਲ ਹੈ, ਪਰਮਾਤਮਾ ਨੇ ਜਿਹਾ ਜਿਹਾ ਕਿਸੇ ਦਾ ਸੁਭਾਅ ਬਣਾਇਆ ਉਸ ਤਰੀਕੇ ਨਾਲ ਇਨਸਾਨ ਵਰਤਦਾ, ਭਾਗਾਂ ਵਾਲੇ ਲਾਹਾ ਲੈ ਜਾਂਦੇ ਨੇ। ਦੇਖੋ ਆਪ ਅਕਾਲ ਪੁਰਖ ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਜਿੱਥੇ ਵਾਹਿਗੁਰੂ ਕਿਸੇ ਨੂੰ ਲਾ ਦਿੰਦੇ ਨੇ ਉਸੇ ਕਰਮ ਨੂੰ ਉਹ ਕਮਾਉਂਦਾ ਹੈ।
ਤਸੱਲੀ ਮਾਤ ਸਾਹੋ ਸ਼ੌਕੀਨ, ਚੁਗਲੀ ਉਲਗਨ ਕੋ ਮਤਹੀਨ।
ਤਸਲੀਮਾਤ ਤੋਂ ਭਾਵ ਜਾ ਕਰਕੇ ਬਾਦਸ਼ਾਹ ਨੂੰ ਸਲਾਮ ਕੀਤੀ ਔਰ ਚੁਗਲੀ ਉਗਲਨ ਕੋ ਮਤਹੀਨ, ਮਤ ਤੋਂ ਹੀਣਾ ਹੋਵੇ ਜਿਹੜਾ ਬੰਦਾ, ਦੁਰਮਤੀਆ ਹੋਵੇ ਜਿਹਦੇ ਅੰਦਰ ਦੁਰਮਤ ਹੈ, ਖੋਟੀ ਮਤ ਹੈ, ਉਹ ਚੁਗਲੀ ਨੂੰ ਉਗਲਣ ਵਾਸਤੇ ਬੜੇ ਖੁਸ਼ ਹੋ ਕਰਕੇ। ਸੋ ਜਿਵੇਂ ਜਿਸ ਪ੍ਰਕਾਰ ਕਹਿੰਦੇ ਕਾਂ ਨੂੰ ਹਮੇਸ਼ਾ ਬਿਸਟਾ ਖਾਣ ਦੀ ਆਦਤ ਹੁੰਦੀ ਹੈ, ਨਿੰਦਕਾਂ ਨੂੰ ਚੁਗਲੀ ਕਰਨ ਦੀ ਆਦਤ ਹੁੰਦੀ ਹੈ।
ਹਾਥ ਜੋਰ ਕਰ ਬਹੁਰ ਸੁਣਾਵੇ, ਸੋ ਅਰਜਨ ਜਗ ਗੁਰੂ ਕਹਾਵੈ।
ਦੋਵੇਂ ਹੱਥ ਜੋੜ ਕੇ ਸਲਾਮ ਕਰਕੇ ਚੰਦੂ ਕਹਿਣ ਲੱਗਿਆ ਬਾਦਸ਼ਾਹ ਨੂੰ ਕਿ ਉਹ ਜੋ ਗੁਰੂ ਅਰਜਨ ਦੇਵ ਜੀ ਹਨ ਆਪਣੇ ਆਪ ਨੂੰ ਜਗਤ ਦੇ ਗੁਰੂ ਕਹਾਉਂਦੇ ਹਨ, ਜਿਹੜੇ
ਜਉ ਦਿਸ ਤੇ ਧਨ ਜਿਸ ਢਿੱਗ ਆਵੈ ਤੁਮ ਤੇ ਤਰਾਸ ਨ ਕੈਸੇ ਪਾਵੈ।
ਜਿਨ੍ਹਾਂ ਦੇ ਕੋਲ ਚਾਰੇ ਪਾਸਿਓਂ ਲੋਕਾਂ ਦੇ ਦਿੱਤੇ ਹੋਏ ਪੈਸੇ ਆਉਂਦੇ ਨੇ, ਲੋਕ ਮੱਥਾ ਟੇਕਦੇ ਨੇ, ਬਹੁਤ ਸਾਰਾ ਧਨ ਆਉਂਦਾ, ਉਹ ਦੇਖੋ ਤੁਹਾਡੇ ਤੋਂ ਡਰਦੇ ਨਹੀਂ ਹਨ।
ਨਿਜ ਪੂਜਾ ਅਰ ਧਨ ਕੋ ਦੇਖ ਜਿਸ ਕੈ ਉਰ ਹੰਕਾਰ ਵਸੇਖ।
ਚੰਦੂ ਚੁਗਲੀ ਲਾਉਂਦਾ ਹੋਇਆ ਕਹਿ ਰਿਹਾ ਬਾਦਸ਼ਾਹ ਨੂੰ ਕਿ ਆਪਣੀ ਪੂਜਾ ਹੁੰਦੀ ਦੇਖ ਕੇ, ਆਪਣੇ ਕੋਲ ਧਨ ਦੇਖ ਕੇ ਜਿਨ੍ਹਾਂ ਦੇ ਅੰਦਰ ਹੰਕਾਰ ਆ ਗਿਆ, ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਹੰਕਾਰ ਆ ਗਿਆ ਕਿ ਯਾ ਮਹਾਰਾਜ ਜਿਵੇਂ ਬਚਨ ਕਰਦੇ ਰੋਗੀ ਕਹਿ ਭਾਣਾ ਸਭ ਰੋਗੀ, ਜਿਵੇਂ ਇਹ ਰੋਗ ਦਾ ਮਾਰਿਆ ਹੋਇਆ ਚੰਦੂ ਹੰਕਾਰ ਰੋਗ ਹੋਇਆ ਏਡਾ ਵੱਡਾ, ਹੋਰ ਬਹੁਤ ਸਾਰੇ ਰੋਗ ਲੱਗੇ ਨੇ ਇਹਨੂੰ ਚੁਗਲੀ ਨਿੰਦਾ ਦੇ, ਦੂਜਿਆਂ ਨੂੰ ਵੀ ਉਸ ਪ੍ਰਕਾਰ ਹੀ ਤੱਕ ਰਿਹਾ ਹੈ।
ਸਹਿਜਾਦਾ ਜੋ ਤੁਮੈਂ ਨਿਕਾਰਿਓ ਨਾ ਕਿਸ ਤਿਸ ਕੋ ਆਦਰ ਧਾਰਿਓ।
ਜਿਹੜਾ ਖੁਸਰੋ ਤੁਸੀਂ ਸਹਿਜਾਦਾ ਆਪਣਾ ਕੱਢਿਆ ਦੇਸ਼ ਨਿਕਾਲਾ ਦੇ ਕੇ ਤੋਰਿਆ ਇੱਥੋਂ, ਦੇਖੋ ਉਹਨੂੰ ਕਿਸੇ ਹੋਰ ਨੇ ਆਦਰ ਨਹੀਂ ਦਿੱਤਾ, ਸਭ ਲੋਕ ਤੁਹਾਡਾ ਡਰ ਮੰਨਦੇ ਹਨ।
ਤੁਮ ਤੇ ਵੱਡਾ ਕੇ ਤੁਮ ਸਮਝਾਨ ਪਹੁੰਚਿਓ ਗੁਰ ਅਰਜਨ ਕੇ ਥਾਨ।
ਦੇਖ ਲੋ ਬਰਾਬਰ ਜਾਣ ਕਰਕੇ, ਤੁਹਾਡੇ ਨਾਲੋਂ ਵੱਡਾ ਜਾਣ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਥਾਨ ਤੇ ਖੁਸਰੋ ਜਾ ਕੇ ਪਹੁੰਚਿਆ ਹੈ।
ਸਾਦਰ ਤਿਸ ਕੋ ਪਾਸ ਉਤਾਰਾ ਹਮ ਰਾਖੈ ਤੁਜ ਧੀਰ ਉਚਾਰਾ।
ਸਹਿਤ ਆਦਰ ਦੇ ਕੋਲ ਉਤਾਰਾ ਦਿੱਤਾ ਆਪਣੇ, ਔਰ ਇਹ ਕਿਹਾ ਧੀਰਜ ਦੇ ਨਾਲ ਕਿ ਅਸੀਂ ਕੋਲ ਰੱਖਾਂਗੇ, ਦੇਖੋ ਤੁਹਾਡੇ ਵਰਗਾ ਸਨਮਾਨ ਦਿੱਤਾ, ਤੁਹਾਡੇ ਨਾਲ ਵੀ ਵੱਡਾ ਜਾਣਿਆ, ਇਉਂ ਜਿਵੇਂ ਗੱਲ ਚੁੱਕ ਕੇ ਚੁਗਲੀ ਲਾਈ ਹੈ।
ਹਮਰੋ ਕਹਾ ਕਰੈ ਪਾਤਸ਼ਾਹ ਨਾ ਰਯਤ ਜੇ ਹੁਕਮ ਕਰਾਹੇ।
ਸੋ ਹੁਣ ਦੇਖੋ ਬਾਦਸ਼ਾਹ, ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਤਸ਼ਾਹ ਹਾਂ, ਹਮਰੋ ਕਹਾ ਕਰੈ ਪਾਤਸ਼ਾਹ ਨਾ ਰਯਤ ਜੇ ਹੁਕਮ ਕਰਾਹੇ, ਸੋ ਜੇ ਹੁਣ ਹੁਕਮ ਨਹੀਂ ਮੰਨਦੀ ਰਯਤ, ਫਿਰ ਬਾਦਸ਼ਾਹ ਕਹਿਣ ਦਾ ਕੀ ਭਾਵ ਹੋਇਆ, ਇਸ ਕਰਕੇ ਬਾਦਸ਼ਾਹ ਕਹਾਉਣ ਦਾ ਹੱਕ ਕੀ ਹੋਇਆ ਜੇ ਪਰਜਾ ਨੇ ਗੱਲ ਨਾ ਮੰਨੀ, ਜਾਂ ਮਹਾਰਾਜ ਕਹਿੰਦੇ ਵੀ ਸਾਡਾ ਬਾਦਸ਼ਾਹ ਕੀ ਵਿਗਾੜ ਲਵੇਗਾ।
ਕੇ ਤਿਕ ਦਿਵਸ ਨਿਕਟ ਸੋ ਰਾਖਿਓ ਸੋ ਨਾ ਰਹਿਓ ਚੱਲਣ ਅਭਾਖਿਓ।
ਸੋ ਕਿੰਨੇ ਕੁ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ, ਔਰ ਉਸ ਤੋਂ ਬਾਅਦ ਜੋ ਸੋ ਨਾ ਰਹਿਓ ਚੱਲਣ ਅਭਾਖਿਓ, ਉੱਥੇ ਨਹੀਂ ਰਿਹਾ, ਫਿਰ ਉਹ ਚੱਲਣ ਵਾਸਤੇ ਨੇ ਭੁਲਾਖਾ ਕੀਤੀ, ਇੱਛਾ ਕੀਤੀ ਹੈ।
ਗਮਨਤ ਕੋ ਬਹੁ ਧਨ ਤੇ ਦੀਨਾ ਸਕਲ ਰੀਤ ਤੇ ਮਤਤ ਕੀਨਾ।
ਜਦੋਂ ਚੱਲਣ ਲੱਗਿਆ ਬਾਦਸ਼ਾਹ, ਫਿਰ ਧਨ ਵੀ ਬੜਾ ਦਿੱਤਾ ਮਹਾਰਾਜ ਨੇ ਉਹਨੂੰ ਖੁਸਰੋ ਨੂੰ, ਅਤੇ ਨਾਲ ਬਹੁਤ ਸਾਰੀਆਂ ਹੋਰ ਮਦਦਾਂ ਵੀ ਕੀਤੀਆਂ ਹਨ।
ਤੁਮਰੋ ਤਰਾਸ ਪਾਏ ਸੋ ਗਯੋ ਗੁਰ ਅਰਜਨ ਉਰ ਡਰ ਨਾ ਕੀਓ।
ਦੇਖੋ ਤੁਹਾਡਾ ਡਰ ਪਾ ਕੇ ਦੇਖੋ ਉਹ ਚਲਿਆ ਗਿਆ, ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕੋਈ ਡਰ ਨਹੀਂ ਮੰਨਿਆ, ਉਹ ਤਾਂ ਮਹਾਰਾਜ ਨੇ ਕਿਹਾ ਕਿ ਇੱਥੇ ਹੋਰ ਰਹੋ, ਉਹ ਡਰਦਾ ਤੁਹਾਡੇ ਤੋਂ ਚਲਿਆ ਗਿਆ, ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤੋਂ ਡਰਦੇ ਨਹੀਂ ਹਨ।
ਬੜ ਹੰਕਾਰ ਜਿਨੋ ਕੇ ਮਾਹੀ ਆਂਖ ਤਰੈ ਕਿਸ ਆਨਤ ਨਾਹੀ।
ਵੱਡਾ ਹੰਕਾਰ ਹੈ ਜਿਨ੍ਹਾਂ ਦੇ ਮਨ ਦੇ ਵਿੱਚ, ਬਹੁਤ ਜ਼ਿਆਦਾ ਹੰਕਾਰ ਹੈ, ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦੇ, ਗੁਰੂ ਅਰਜਨ ਦੇਵ ਜੀ ਆਪਣੇ ਆਪ ਨੂੰ ਵੱਡਾ ਸਮਝਦੇ ਹਨ।
ਤੁਮ ਢਿੱਗ ਆਗੇ ਅਰਜ ਉਚਾਰੇ ਰਾਖੈ ਤਸਕਰ ਸਦਨ ਮਝਾਰੇ।
ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਕ ਵਾਰ ਕਿ ਇਹ ਆਪਣੇ ਕੋਲ ਚੋਰ ਰੱਖਦੇ ਨੇ, ਔਰ ਚੋਰੀਆਂ ਕਰਵਾਉਂਦੇ ਨੇ, ਫਿਰ ਚੋਰ ਧਨ ਲਿਆ ਕੇ ਦਿੰਦੇ ਹਨ ਇਹਨਾਂ ਨੂੰ।
ਆਪ ਕਹਾਵਤ ਹੈ ਸਭ ਮਾਹੂ ਸਭ ਤੇ ਵੱਡੋ ਸੱਚ ਪਾਤਸ਼ਾਹ।
ਆਪਣੇ ਆਪ ਨੂੰ ਸਾਰਿਆਂ ਵਿੱਚ ਕਹਾਉਂਦੇ ਨੇ ਸੱਚਾ ਪਾਤਸ਼ਾਹ, ਅਖੇ ਮੈਂ ਸੱਚਾ ਪਾਤਸ਼ਾਹ ਹਾਂ, ਪਰ ਉਹ ਸਾਰੇ ਗਲਤ ਬੰਦੇ ਆਪਣੇ ਪਾਸ ਰੱਖਦੇ ਹਨ।
ਨਿਜ ਖਾਤਰ ਮੈਂ ਕਿਸੂ ਨਾ ਲਿਆਵੈ ਵਰਤੈ ਤਥਾ ਜਥਾ ਮਨ ਭਾਵੈ।
ਉਹ ਆਪਣੇ ਬਰਾਬਰ ਕਿਸੇ ਨੂੰ ਲਿਆਉਂਦੇ ਹਨ ਨਹੀਂ ਹਨ, ਤੋ ਇਸ ਤਰੀਕੇ ਨਾਲ ਭਾਵ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ, ਅਤੇ ਜਿਵੇਂ ਉਹਨਾਂ ਨੂੰ ਭਾਉਂਦਾ ਉਸੇ ਪ੍ਰਕਾਰ ਵਰਤਦੇ ਹਨ, ਆਪਣੀਆਂ ਮਨ ਮਰਜ਼ੀਆਂ ਕਰਦੇ ਹਨ।
ਅਪਰ ਸਜਾਏ ਨਹੀਂ ਜੇ ਦੇਵੋ ਢਿੱਗ ਬੁਲਾਏ ਅਜਮਤ ਕੋ ਲੇਵੋ।
ਹੁਣ ਤੁਸੀਂ ਜੇ ਉਹਨਾਂ ਨੂੰ ਕੋਈ ਹੋਰ ਸਜ਼ਾ ਨਹੀਂ ਦੇਣੀ ਤਾਂ ਫਿਰ ਆਪਣੇ ਕੋਲ ਬੁਲਾ ਕੇ ਘੱਟੋ ਘੱਟ ਇਹ ਤਾਂ ਦੇਖੋ ਵੀ ਹਾਂਜੀ ਕਰਾਮਾਤ ਦਿਖਾਓ, ਕੋਈ ਸ਼ਕਤੀ ਦੇਖੋ। ਜੇ ਉਹ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਸਮਝਦੇ ਨੇ ਤਾਂ ਉਹ ਆਪਣੇ ਕੋਈ ਸ਼ਕਤੀ ਦਿਖਾਉਣ ਆ ਕੇ ਸਾਨੂੰ
ਕਰਾਮਾਤ ਜੇ ਦਿਖਿਓ ਨਾ ਚਾਹੋ ਤਉ ਹਕਾਰੋ ਆਪਣੇ ਪਾਹੋ।
ਸੋ ਕਰਾਮਾਤ ਜੇ ਨਹੀਂ ਦੇਖਣੀ ਚਾਹੁੰਦੇ ਤਾਂ ਵੀ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਸਮਝਾਓ ਕਹੋ।
ਜੇ ਇਸ ਕਿਰਤ ਕੋ ਤੁਮ ਮਮ ਜਾਨ ਨਹੀਂ ਇਤਿਆਦਕ ਦੇਹੋ ਮਹਾਨ।
ਹੁਣ ਤੁਸੀਂ ਜੇ ਇਹ ਕਿਰਤ ਜਾਣ ਲਓ ਵੀ ਤੁਹਾਡਾ ਇੱਕ ਬੰਦਾ ਕੱਢਿਆ ਹੋਇਆ ਦੇਸ਼ ਨਿਕਾਲਾ ਦਿੱਤਾ ਹੋਇਆ ਉਹਨੂੰ ਰੋਟੀ ਖਵਾ ਰਹੇ ਨੇ, ਉਹਨੂੰ ਅੱਜ ਉਹ ਪਨਾਹ ਦੇ ਰਹੇ ਨੇ, ਉਹਨੂੰ ਅੱਜ ਉਹ ਪੈਸਾ ਦੇ ਰਹੇ ਨੇ, ਤੁਸੀਂ ਜੇ ਕਰੜੀ ਰੋਕ ਨਹੀਂ ਪਾਓਗੇ, ਸਜ਼ਾ ਨਹੀਂ ਉਹਨਾਂ ਨੂੰ ਦਿਓਗੇ ਇਸ ਗੱਲ ਦੀ, ਤਾਂ ਦੁਨੀਆਂ ਨੂੰ ਕਿਵੇਂ ਗਿਆਨ ਹੋਵੇਗਾ? ਕੱਲ੍ਹ ਨੂੰ ਕੋਈ ਹੋਰ ਕਿਸੇ ਕੱਢੇ ਹੋਏ ਬੰਦੇ ਨੂੰ ਆਪਣੇ ਕੋਲ ਰੱਖੇਗਾ, ਪਰਸੋਂ ਨੂੰ ਕੋਈ ਹੋਰ ਰੱਖੇਗਾ, ਇਸ ਤਰ੍ਹਾਂ ਸਾਰੀ ਪਰਜਾ ਉਲਟ ਹੋ ਜਾਏਗੀ। ਤੋ ਇਸ ਕਰਕੇ ਹੁਣ ਤੁਹਾਨੂੰ ਚਾਹੀਦਾ ਹੈ ਕਿ ਖੁਸਰੋ ਨੂੰ ਆਪਣੇ ਪਾਸ ਰੱਖਣ ਦੇ, ਸੋ ਜ਼ੁਲਮ ਦੇ ਅਧੀਨ ਜਿਹੜਾ ਇਹਨੇ ਕਰਮ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਤਾਂ ਉਹਨਾਂ ਨੂੰ ਤੁਸੀਂ ਕਰੜੀ ਸਜ਼ਾ ਦਿਓ, ਤਾਂ ਕਿ ਸਾਰੀ ਦੁਨੀਆਂ ਇਹ ਗੱਲ ਤੋਂ ਡਰ ਕੇ ਕਿਸੇ ਵੀ ਕੱਢੇ ਹੋਏ ਬੰਦੇ ਨੂੰ ਜਾਂ ਤੁਹਾਡੇ ਦੋਖੀ ਨੂੰ ਕਦੇ ਵੀ ਆਪਣੇ ਪਾਸ ਨਾ ਰੱਖੇ, ਰੋਟੀ ਨਾ ਖਵਾਵੇ, ਨਾ ਕਿਸੇ ਦੀ ਕੋਈ ਮਦਦ ਕਰੇ।
ਨਿਰਭੈ ਹੋਏ ਬਹੁ ਕਰੇ ਕੋ ਕਾਜ ਤਸਕਰ ਆਦ ਲਗਾਏ ਸੋ ਰਾਜ।
ਹੁਣ ਦੇਖੋ ਨਿਰਭੈ ਹੋ ਕੇ ਨਿਡਰ ਹੋ ਕੇ ਉਹ ਬੜੇ ਪੁੱਠੇ ਕਰਮ ਕਰਦੇ ਨੇ ਅਤੇ ਚੋਰ ਆਦਿਕ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਰੱਖੇ ਹੋਏ ਨੇ। ਤੁਹਾਡੇ ਰਾਜ ਵਿੱਚ ਤਾਂ ਚੋਰੀਆਂ ਨਹੀਂ ਹੋਣੀਆਂ ਚਾਹੀਦੀਆਂ, ਪਰ ਗੁਰੂ ਅਰਜਨ ਦੇਵ ਜੀ ਚੋਰਾਂ ਨੂੰ ਸ਼ਰਨ ਦਿੰਦੇ ਨੇ। ਸੋ ਇਸ ਤਰੀਕੇ ਨਾਲ ਦੇਖੋ ਸੰਗਤ ਨੂੰ ਇੰਨਾ ਹੀ ਪਤਾ ਕਿ ਮਿੱਠਾ ਜਲ ਪੀਣਾ, ਠੰਡੇ ਪਾਣੀ ਦੀਆਂ ਛਬੀਲਾਂ ਲੱਗੀਆਂ ਹੋਈਆਂ ਨੇ। ਇਤਿਹਾਸਕ ਵਾਕਫ ਹੀ ਸਿਰਫ 10% ਸਿੱਖਾਂ ਨੂੰ ਹੀ ਆ ਬਈ, 10% ਸਿੱਖਾਂ ਨੂੰ ਇਤਿਹਾਸਕ ਵਾਕਫ ਹੀ ਹੈ ਇਸ ਗੱਲ ਦੀ। ਸਿਆਣਿਆਂ ਨੂੰ ਵੀ ਪਿੱਛੇ ਹੋਇਆ ਕੀ ਸੀ, ਬਹੁਤ ਸਾਰੇ ਲੋਕਾਂ ਨੂੰ ਪਹਿਲੇ ਪਾਤਸ਼ਾਹ ਦਾ ਗੁਰਪੁਰਬ ਪਤਾ, ਪੰਜਵਿਆਂ ਦਾ ਪਤਾ ਜਾਂ ਦਸਵੇਂ ਪਾਤਸ਼ਾਹ ਦਾ, ਬਾਕੀ ਦੇ ਜਿਹੜੇ ਗੁਰਪੁਰਬ ਨੇ ਉਹਨਾਂ ਬਾਰੇ ਇੰਨਾ ਚਾਨਣ ਨਹੀਂ ਹੈ। ਜੇ ਪੁੱਛੋ ਕਿ ਕਿਹੜੇ ਕਿਹੜੇ ਗੁਰਪੁਰਬ ਜਾਣਦੇ ਪਿੰਡਾਂ ਵਿੱਚ ਜਾ ਕੇ ਹੋਰ ਲੋਕਾਂ ਨੂੰ ਪੁੱਛੋ, ਕਹਿਣਗੇ ਇੱਕ ਤਾਂ ਪਹਿਲੇ ਪਾਤਸ਼ਾਹ ਦਾ ਗੁਰਪੁਰਬ ਪਤਾ, ਇੱਕ ਜਿਹੜਾ ਠੰਡੀਆਂ ਛਬੀਲਾਂ ਆਉਂਦੀਆਂ ਉਦੋਂ ਪਤਾ, ਸੋ ਇਸ ਤਰੀਕੇ ਨਾਲ ਜਾਂ ਦਸਵੇਂ ਪਾਤਸ਼ਾਹ ਦਾ ਪਤਾ ਅਵਤਾਰ ਦਿਹਾੜਾ, ਕਿਉਂਕਿ ਛੁੱਟੀ ਵੀ ਹੁੰਦੀ ਆ ਉਦੋਂ। ਬਾਕੀ ਦੂਸਰੇ ਪਾਤਸ਼ਾਹ, ਤੀਜੇ ਚੌਥੇ ਪਾਤਸ਼ਾਹ ਨੇ ਜਿਹੜੇ ਇੰਨੀਆਂ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਛੇਵੇਂ ਸੱਤਵੇਂ ਅੱਠਵੇਂ ਪਾਤਸ਼ਾਹ ਨੇ ਕੀਤੀਆਂ ਕਿਰਪਾ, ਨੌਵੇਂ ਪਾਤਸ਼ਾਹ ਨੇ ਇੰਨਾ ਵੱਡਾ ਸੋ ਬਖਸ਼ਿਸ਼ ਕੀਤੀ ਆ, ਉਹਨਾਂ ਪਾਤਸ਼ਾਹ 'ਤੇ ਨਾ ਛੁੱਟੀਆਂ ਹੁੰਦੀਆਂ ਨਾ ਕੋਈ ਇੱਧਰ ਧਿਆਨ ਹੀ ਦਿੰਦਾ ਜ਼ਿਆਦਾ। ਤੋ ਇਸ ਤਰੀਕੇ ਨਾਲ ਜਿਹੜੀਆਂ ਇੰਨੀਆਂ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸੱਚੇ ਪਾਤਸ਼ਾਹ ਨੇ, ਉਹਨਾਂ ਵੱਲ ਧਿਆਨ ਨਹੀਂ ਹੈ ਕਿਸੇ ਦਾ। ਇਸੇ ਕਰਕੇ ਸਿੱਖ ਕੌਮ ਨੂੰ ਪਹਿਲੇ ਪੰਜਵੇਂ ਅਤੇ ਦਸਵੇਂ ਪਾਤਸ਼ਾਹ ਦਾ ਹੀ ਜ਼ਿਆਦਾ ਪਤਾ, ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਹੈ।
ਜਿਉਂ ਤੁਮ ਛਿਮਾ ਕਰੋ ਲੱਖ ਪੀਰ ਤਿਉਂ ਉਰ ਗਰਬਤ ਹੈ ਧਰ ਧੀਰ।
ਜਿਵੇਂ ਜਿਵੇਂ ਤੁਸੀਂ ਉਹਨਾਂ ਨੂੰ ਛਿਮਾ ਕਰਦੇ ਹੋ, ਮਾਫ਼ ਕਰਦੇ ਹੋ ਵੀ ਬੜੇ ਪੀਰ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਉਸੇ ਉਸੇ ਪ੍ਰਕਾਰ ਉਹ ਆਪਣੇ ਮਨ ਦੇ ਅੰਦਰ ਦੇਖੋ ਹੰਕਾਰ ਰੱਖ ਕੇ ਬੜੇ ਧੀਰਜ ਦੇ ਨਾਲ ਬਹੁਤ ਮਾੜੇ ਕਰਮ ਕਰ ਰਹੇ ਹਨ।
ਸ੍ਰੀ ਨਾਨਕ ਸਮ ਕਿਰਤ ਨਾ ਤਿਨ ਕੋ ਧਰੈ ਈਰਖਾ ਕਪਟੇ ਮਨ ਕੋ।
ਇਹ ਗੁਰੂ ਨਾਨਕ ਸਾਹਿਬ ਦੇ ਵਾਂਗੂ ਉਹਨਾਂ ਦੀ ਕਿਰਤ ਨਹੀਂ ਹੈ, ਗੁਰੂ ਨਾਨਕ ਸਾਹਿਬ ਬੜੇ ਚੰਗੇ ਸੀ। ਕਿਉਂ? ਇਹ ਸਾਰੀ ਗੱਲ ਦੇ ਵਿੱਚ ਕੌਣ ਬੋਲਦਾ? ਚੰਦੂ ਦੇ ਅੰਦਰ, ਚੰਦੂ ਦੇ ਅੰਦਰ ਬੋਲਦਾ ਪਿਰਥੀਆ। ਪਿਰਥੀਏ ਨੇ ਹਮੇਸ਼ਾ ਇਹ ਗੱਲ ਕਹੀ ਕਿ ਪਹਿਲੇ ਦੂਜੇ ਤੀਜੇ ਚੌਥੇ ਪਾਤਸ਼ਾਹ ਤਾਂ ਠੀਕ ਸੀ, ਇਹ ਪੰਜਵੇਂ ਠੀਕ ਨਹੀਂ, ਕਿਉਂਕਿ ਪੰਜਵੇਂ ਪਾਤਸ਼ਾਹ ਛੋਟੇ ਭਰਾ ਸੀ, ਲਾਇਕ ਜਾਣ ਕੇ ਗੁਰਤਾ ਗੱਦੀ ਮਿਲੀ, ਪਿਰਥੀਏ ਨੂੰ ਈਰਖਾ ਹੋਈ, ਇਸ ਕਰਕੇ ਉਹਦੀ ਈਰਖਾ ਦਾ ਬਦਲਾ ਲੈਣ ਲਈ ਚੰਦੂ ਨਾਲ ਦੋਸਤੀ ਗੰਢੀ ਅਤੇ ਬਾਦਸ਼ਾਹ ਨੂੰ ਪੁੱਠੀਆਂ ਪੁੱਠੀਆਂ ਗੱਲਾਂ ਦੱਸਦੇ ਨੇ, ਕਹਿੰਦੇ ਈਰਖਾ ਕਰਦੇ ਨੇ, ਇਹ ਮਨ ਦੇ ਅੰਦਰ ਕਪਟ ਛਲ ਕਰਦੇ ਨੇ। ਸੋ ਇਸ ਤਰੀਕੇ ਨਾਲ ਬਾਦਸ਼ਾਹ ਦੇ ਕੋਲ ਚੁਗਲੀ ਲਾ ਰਹੇ ਨੇ।
ਸੁਲਬੇ ਪੌਠਿਓ ਨਾ ਪਹੁੰਚਿਓ ਤਾਂ ਤਿਸ ਪਿੱਛੇ ਉਰ ਗਰਬਿਓ ਮਹਾ।
ਉਹ ਸੁਲੱਬੀ ਜਿਹੜਾ ਸੀ ਉੱਥੇ ਪਹੁੰਚਿਆ ਨਹੀਂ, ਜਦੋਂ ਭੇਜਿਆ ਸੀ ਸੁਲੱਬੀ, ਜਦੋਂ ਚੋਰੀ ਦੇ ਇਲਜ਼ਾਮ, ਇਹ ਕਥਾਵਾਂ ਸਾਧ ਸੰਗਤ ਜੀ ਬਾਅਦ ਵਿੱਚ ਜਦੋਂ ਮਹਾਰਾਜ ਨੇ ਕਿਰਪਾ ਕੀਤੀ, ਮਿਹਰ ਕੀਤੀ ਮਹਾਰਾਜ ਨੇ, ਜਦੋਂ ਆਪਾਂ ਸਾਰੇ ਦਸਾਂ ਗੁਰਾਂ ਦਾ ਪ੍ਰਸੰਗ ਸੁਣਾਂਗੇ ਉਦੋਂ ਪ੍ਰਸੰਗ ਖੁੱਲ੍ਹ ਕੇ ਸਾਹਮਣੇ ਆਵੇਗਾ। ਇਹਨਾਂ ਨੇ ਸੁਲੀ ਨੂੰ, ਸੁਲੱਬੀ ਨੂੰ, ਇਹ ਕਈ ਜਣਿਆਂ ਨੂੰ ਭੇਜਿਆ ਕਿ ਮਹਾਰਾਜ ਨੂੰ ਫੜ ਕੇ ਲਿਆਓ, ਅਤੇ ਮਹਾਰਾਜ ਨੂੰ ਸੰਗਤ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਉਹ ਸੁਲੀ ਏਡਾ ਵੱਡਾ ਉਹ ਚੜ੍ਹ ਕੇ ਆ ਰਿਹਾ। ਮਹਾਰਾਜ ਨੇ ਬਚਨ ਪਹਿਲਾਂ ਤਾਂ ਇਹੀ ਕੀਤਾ ਸੀ ਕਿ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ। ਉਸ ਤੋਂ ਬਾਅਦ ਫਿਰ ਸੰਗਤਾਂ ਕਹਿਣ ਲੱਗੀਆਂ ਪ੍ਰਥਮੇ ਮਤਾ ਕਿਸ ਪੱਤਰੀ ਚਲਾਵੋ ਕੋਈ ਚਿੱਠੀ ਪਾਈਏ ਸੁਲੀ ਨਾ ਆਵੇ ਚੜ੍ਹ ਕੇ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ ਦੋ ਬੰਦੇ ਭੇਜ ਦੀਏ, ਤ੍ਰਿਤੀਏ ਮਤਾ ਕਿਸ ਕਰੋ ਪਾਇਆ ਕੋਈ ਉਪਾਅ ਕਰਨਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਕਹਿੰਦੇ ਭਾਈ ਘਰੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ, ਵਾਹਿਗੁਰੂ ਆਪੇ ਕਿਰਪਾ ਕਰਨਗੇ। ਫਿਰ ਵੀ ਨਾ ਜਦੋਂ ਮਨ ਟਿਕਿਆ ਫਿਰ 825 ਅੰਗ ਤੇ ਬਿਲਾਵਲ ਮਹੱਲਾ ਪੰਜਵਾਂ ਸੁਲੀ ਤੇ ਨਾਰਾਇਣ ਰਾਗ ਸੁਲੀ ਕਾਦ ਕਹੀਂ ਨਾ ਪਹੁੰਚਿਆ ਸੁਲੀ ਹੋ ਮੂਆ ਨਾ ਪਾਕ ਉਚਾਰਨ ਕੀਤਾ। ਸੁਲੀ ਭੱਠੇ 'ਚ ਡਿੱਗ ਕੇ ਮਰ ਗਿਆ, ਸਲੱਬੀ ਹੁਣੀ ਰਸਤੇ 'ਚ ਮਰ ਗਏ। ਸੋ ਇਸ ਤਰੀਕੇ ਨਾਲ ਸੁਲੀ ਸਲੱਬੀ ਜਦੋਂ ਪੰਜਵੇਂ ਪਾਤਸ਼ਾਹ ਕੋਲ ਨਾ ਪਹੁੰਚੇ ਤਾਂ ਉਹ ਗੱਲ ਦੀ ਚੁਗਲੀ ਕਰਦਾ, ਦੇਖੋ ਜੀ ਸੁਲੀ ਨਹੀਂ ਪਹੁੰਚਿਆ ਤਾਂ ਇਹ ਰਸਤੇ 'ਚ ਮਾਰਿਆ ਗਿਆ, ਉਹਦੇ ਕਰਕੇ ਮਹਾਰਾਜ ਨੂੰ ਬਹੁਤਾ ਆਖੇ ਹੰਕਾਰ ਹੋ ਗਿਆ।
ਹਜ਼ਰਤ ਜੀ ਡਰ ਹਵੈ ਨਾ ਤੁਮਾਰਾ, ਹੋਹੇ ਰਾਜ ਮੈਂ ਬਹੁਤ ਬਿਗਾਰਾ।
ਪਾਤਸ਼ਾਹ ਸਲਾਮਤ, ਜੇ ਤੁਹਾਡੇ ਰਾਜ ਦੇ ਵਿੱਚ ਕਿਸੇ ਨੂੰ ਇਉਂ ਡਰ ਨਾ ਪਿਆ ਫਿਰ ਤਾਂ ਸਾਰੇ ਰਾਜ ਵਿੱਚ ਵਿਗਾੜ ਪੈਦਾ ਹੋ ਜਾਵੇਗਾ, ਦੁਨੀਆਂ ਤੋਂ ਨਫ਼ਰਤ ਕਰੇਗੀ ਅਤੇ ਦੁਨੀਆਂ ਸੰਸਾਰ ਦੇ ਅੰਦਰ ਜਿਤਨੇ ਵੀ ਲੋਕ ਨੇ ਉਹ ਸੰਸਾਰ ਦੇ ਤੁਹਾਡੇ ਵਿਰੁੱਧ ਹੋ ਜਾਣਗੇ, ਲੋਕ ਬਾਗੀ ਹੋ ਜਾਣਗੇ।
ਇਤਿਆਦਿਕ ਪਾਪੀ ਬਹੁ ਕਹਿਓ, ਸਾਚ ਤੁਰਕ ਪਤ ਤੇ ਨਾ ਚਿੱਤ ਲਹਿਓ।
ਇਤਿਆਦਿਕ ਪਾਪੀ ਨੇ ਬਹੁਤ ਸਾਰੀਆਂ ਚੁਗਲੀਆਂ ਕੀਤੀਆਂ, ਸਾਚ ਤੁਰਕ ਪਤ ਨੇ ਚਿੱਤ ਲਹਿਓ, ਉਹ ਗੱਲਾਂ ਜਿਹੜੀਆਂ ਸੀ ਬਾਦਸ਼ਾਹ ਕਹਿੰਦੇ ਕੰਨਾਂ ਦੇ ਕੱਚੇ ਹੁੰਦੇ ਨੇ, ਚੁਗਲੀ ਲਾ ਦਿੱਤੀ। ਬਾਦਸ਼ਾਹ ਨੇ ਜਾਣ ਲਿਆ ਸੱਚ ਕਿ ਮੇਰਾ ਵਜ਼ੀਰ ਤਾਂ ਝੂਠ ਨਹੀਂ ਬੋਲ ਸਕਦਾ, ਇਸ ਕਰਕੇ ਵਜ਼ੀਰ ਜਿਹੜਾ ਹੈ ਉਹ ਝੂਠ ਬੋਲ ਕੇ ਬਾਦਸ਼ਾਹ ਨੂੰ ਸੱਚ ਦਿਖਾ ਰਿਹਾ ਹੈ।
ਨਿਤ ਪ੍ਰਤ ਤਿੰਨ ਕੇ ਆਏ ਖੁਟਾਏ, ਮੈਂ ਅਬ ਲੋ ਨਹਿ ਕਛੂ ਜਨਾਏ।
ਕਿਉਂਕਿ ਰੋਜ਼ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਲੋਕ ਸ਼ਿਕਾਇਤ ਕਰਦੇ ਨੇ, ਅਸਲ ਵਿੱਚ ਚੰਦੂ ਨੇ ਕਦੇ ਕਿਸੇ ਨੂੰ ਸਿਖਾ ਕਦੇ ਕਿਸੇ ਨੂੰ ਸਿਖਾ, ਚਾਰੇ ਪਾਸੇ ਬੰਦਾ ਕੋਈ ਨਾ ਕੋਈ ਰੋਜ਼ ਭੇਜ ਦਿੰਦਾ ਸੀ। ਹਰੇਕ ਨੇ ਆ ਕੇ ਕਹਿਣਾ ਜੀ ਮੈਂ ਉੱਥੇ ਜਾ ਰਿਹਾ ਸੀ ਜੀ, ਉੱਥੇ ਮੈਨੂੰ ਲੁੱਟ ਲਿਆ ਗਿਆ, ਕੋਈ ਕਹਿੰਦਾ ਮੇਰੇ ਉੱਥੇ ਚੋਰੀ ਹੋ ਗਈ ਜੀ। ਤੋ ਇਸ ਤਰੀਕੇ ਨਾਲ ਕਦੇ ਕੁਛ ਕਹਿੰਦੇ ਨੇ ਤਾਂ ਬਾਦਸ਼ਾਹ ਨੂੰ ਪੱਕਾ ਜਣਾ ਦਿੱਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਰਾਜ ਵਿੱਚ ਜਾਂ ਉਸ ਥਾਂ ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਚੋਰ ਰਹਿੰਦੇ ਨੇ ਜਾਂ ਬੜੀਆਂ ਗਲਤੀਆਂ ਹੋ ਰਹੀਆਂ ਜਾਂ ਲੋਕ ਮੇਰੇ ਵਿਰੁੱਧ ਨੇ। ਇਸ ਤਰੀਕੇ ਨਾਲ ਬਾਦਸ਼ਾਹ ਨੂੰ ਭੜਕਾ ਦਿੱਤਾ।
ਨਿਜ ਦੀਵਾਨ ਪਾਪੀ ਸੰਗ ਕਹਿਓ, ਕੇਤਿਕ ਡੰਡ ਉਚਿਤ ਤੈ ਲਹਿਓ।
ਆਪਣੇ ਦੀਵਾਨ ਜਿਹੜਾ ਪਾਪੀ ਸੀ ਚੰਦੂ, ਇਹਨੂੰ ਕਿਹਾ ਕਿ ਕਿੰਨਾ ਕੁ ਦੰਡ ਜਿਹੜਾ ਲਾਉਣਾ ਚਾਹੀਦਾ, ਤੂੰ ਕੀ ਜਾਣਿਆ ਵੀ ਆਪਾਂ ਨੂੰ ਕਿੰਨੀ ਕੁ ਸਜ਼ਾ ਜਿਹੜੀ ਆ ਉਹਨਾਂ ਨੂੰ ਦੇਣੀ ਚਾਹੀਦੀ ਆ।
ਜੇ ਤਿਕ ਦੇਹ ਲਿਖੋ ਪਰਵਾਨਾ, ਆਵੇ ਆਵ ਚੱਲ ਕੇ ਇਸ ਥਾਨਾ।
ਸੋ ਜਿੰਨਾ ਕੁ ਦੰਡ ਦੇਣਾ ਨਾ ਆਪਾਂ ਨੂੰ ਸਰਕਾਰੀ ਤੌਰ ਤੇ ਹੁਕਮਨਾਮਾ ਲਿਖ ਕੇ ਭੇਜ ਦੇਣਾ ਚਾਹੀਦਾ, ਉਹ ਇਸ ਥਾਂ ਦੇ ਉੱਤੇ ਆਉਣ ਆ ਕਰਕੇ ਜੁਰਮਾਨਾ ਭਰਨ।
ਦੁਸ਼ਟ ਸੱਚ ਬਣੇ ਮਤ ਵਿੱਚ ਲਾਏ, ਉਚਤਾ ਨਿਚਤ ਸਕਲ ਵਿਸਰਾਏ।
ਇਹ ਜਿਹੜਾ ਦੁਸ਼ਟ ਸੀ ਵਜ਼ੀਰ, ਇਹਨੇ ਮਤ ਵਿਚਲਾ ਦਿੱਤੀ ਬਾਦਸ਼ਾਹ ਦੀ, ਮਤ ਖਰਾਬ ਕਰਤੀ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ, ਯੋਗ ਅਯੋਗ ਗੱਲਾਂ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਸੀ ਭੁਲਾ ਦਿੱਤੀਆਂ ਕਿ ਬਾਬਰ ਨੇ ਗੁਰੂ ਨਾਨਕ ਸਾਹਿਬ ਤੋਂ ਕਿਰਪਾ ਲਈ ਹੈ ਜਾਂ ਬਖਸ਼ਿਸ਼ਾਂ ਲਈਆਂ ਨੇ, ਤੀਜੇ ਪਾਤਸ਼ਾਹ ਨੇ ਇੰਨੀ ਬਖਸ਼ਿਸ਼ ਕੀਤੀ ਹੈ, ਦੂਜੇ ਪਾਤਸ਼ਾਹ ਨੇ ਹਮਾਈਓ 'ਤੇ ਬਖਸ਼ਿਸ਼ ਕੀਤੀ, ਉਹ ਸਾਰੀਆਂ ਗੱਲਾਂ ਜੇ ਚੰਗਿਆਈਆਂ ਮੂਹਰੇ ਲਿਆਂਦੀਆਂ ਜਾਂਦੀਆਂ ਤਾਂ ਚੰਗਿਆਈਆਂ ਹੀ ਸਾਹਮਣੇ ਆਉਣੀਆਂ ਸੀ ਅਤੇ ਬਾਦਸ਼ਾਹ ਨੂੰ ਗੁਮਰਾਹ ਕਰ ਦਿੱਤਾ।
ਜਿਨ ਕੇ ਕਰਤ ਸਤਤ ਲੱਖ ਪੀਰ, ਡਨ ਚਹਿ ਮੂਰਖ ਤਿੰਨ ਤੀਰ।
ਸੋ ਜਿਨ੍ਹਾਂ ਦੀ ਉਸਤਤੀ ਕਰਦੇ ਨੇ ਵੱਡੇ ਵੱਡੇ ਮੀਆਂ ਮੀਰ ਵਰਗੇ, ਬੜੇ ਬੜੇ ਪੀਰ ਉਸਤਤ ਕਰਦੇ ਨੇ, ਇਹ ਮੂਰਖ ਆਦਮੀ ਉਹਨਾਂ ਸਤਿਗੁਰਾਂ ਨੂੰ ਡਨ ਦੇਣਾ ਚਾਹੁੰਦਾ ਆਪਣੇ ਕੋਲ ਬੁਲਾ ਕਰਕੇ।
ਧਨ ਦੋਏ ਲੱਖ ਦੀਜਹਿ ਆਏ, ਤੁਮਨੇ ਕੀਨਸ ਬਾਤ ਬਿਜਾਏ।
ਚੰਦੂ ਨੇ ਐਸੀ ਚੁਗਲੀ ਲਾਈ, ਕਹਿਣ ਲੱਗਿਆ ਬਾਦਸ਼ਾਹ ਸਲਾਮਤ, 2 ਲੱਖ ਰੁਪਈਆ ਆਪਾਂ ਨੂੰ ਜੁਰਮਾਨਾ ਕਰਨਾ ਚਾਹੀਦਾ ਉਹਨਾਂ ਨੂੰ, ਆ ਕਰਕੇ 2 ਲੱਖ ਰੁਪਈਆ ਉਹ ਇੱਥੇ ਭਰਨ ਤਾਂ ਕਿ ਸਾਰੀ ਦੁਨੀਆਂ ਦੇਖੇ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਰੁੱਧ ਬਾਦਸ਼ਾਹ ਨੂੰ ਕਰ ਦਿੱਤਾ।
ਸਹਿਜਾਦਾ ਜੋ ਹਮੋ ਨਿਕਾਰਿਓ, ਰਿਪ ਸਮਾਨ ਉਰਮੈ ਨਿਰਧਾਰਿਓ।
ਸਹਿਜਾਦਾ ਖੁਸਰੋ ਜਿਹੜਾ ਆਪਾਂ ਨੇ ਕੱਢਿਆ ਦੇਸ਼ ਨਿਕਾਲਾ ਦਿੱਤਾ, ਉਹ ਬਾਦਸ਼ਾਹ ਨੇ ਜਿਹੜਾ ਕੱਢਿਆ ਸੀ ਉਹ ਤਾਂ ਸਾਡਾ ਦੁਸ਼ਮਣ ਹੀ ਹੋਇਆ ਨਾ, ਇਸ ਕਰਕੇ ਅਸੀਂ ਤਾਂ ਸਹਿਜਾਦੇ ਨੂੰ ਦੁਸ਼ਮਣ ਜਾਣਿਆ ਜਿਹੜਾ ਸਾਡੇ ਦੁਸ਼ਮਣ ਨੂੰ ਪਨਾਹ ਦਿੰਦਾ ਹੈ।
ਟਿਕਨ ਦਿਓ ਨਹਿ ਨਿਕਟ ਕੁਸੋ ਕਾਹੂ, ਤਮ ਧਨ ਦੀਨ ਸਰਾਖੋ ਪਾਹੂ।
ਜਦੋਂ ਅਸੀਂ ਕੋਲ ਨਹੀਂ ਟਿਕਣ ਦਿੱਤਾ ਸਹਿਜਾਦੇ ਨੂੰ, ਤੇ ਤੁਸੀਂ ਲਿਖ ਕੇ ਹੁਕਮਨਾਮੇ ਚ ਭੇਜੋ ਬਈ ਤੁਸੀਂ ਇੱਕ ਤਾਂ ਰੋਟੀ ਖਵਾਈ, ਇੱਕ ਤੁਸੀਂ ਉਹਨਾਂ ਨੂੰ ਆਸਰਾ ਦਿੱਤਾ ਰਹਿਣ ਨੂੰ, ਇੱਕ ਤੁਸੀਂ ਉਹਨਾਂ ਨੂੰ ਪੈਸੇ ਦਿੱਤੇ, ਅਸੀਂ ਤਾਂ ਇਹੋ ਜਿਹੇ ਬੰਦੇ ਨੂੰ ਕੋਲ ਨਹੀਂ ਰੱਖਿਆ, ਸਾਡਾ ਦੁਸ਼ਮਣ ਹੈ, ਤੇ ਤੁਸੀਂ ਉਹ ਸਾਡੇ ਦੁਸ਼ਮਣ ਦੀ ਮਦਦ ਕਿਉਂ ਕੀਤੀ ਹੈ?
ਆਇਸ ਜਹਾਂ ਗੇਰ ਕੇ ਲੈ ਕੇ ਚੰਦੂ ਦੁਸ਼ਟ ਲਿਖਿਓ ਵਿਦ ਕਹਿ ਕੇ।
ਬਾਦਸ਼ਾਹ ਦੀ ਆਗਿਆ ਲੈ ਲਈ ਥੋੜੇ ਲਿਖਣ ਵਾਸਤੇ, ਪਰ ਚੰਦੂ ਨੇ ਬਹੁਤ ਸਾਰੀਆਂ ਐਸੀਆਂ ਗੱਲਾਂ ਲਿਖ ਦਿੱਤੀਆਂ ਥੱਲੇ ਤੱਕ ਦੇ ਅਫਸਰਾਂ ਨੂੰ, ਸਾਰੀਆਂ ਗੱਲਾਂ ਐਸੀਆਂ ਲਿਖੀਆਂ ਹੁਕਮਨਾਮੇ ਦੇ ਵਿੱਚ ਜਿਹੜੀਆਂ ਬਹੁਤ ਭੜਕਾਊ ਸਨ।
ਸਾਹੋ ਕਹੇ ਕੋ ਦਸ ਗੁਣ ਰਿਸਕੋ ਲਿਖਿਓ ਕਠੋਰ ਹੁਕਮ ਗੁਰ ਦਿਸਕੋ।
ਉਸ ਵਕਤ ਬਾਦਸ਼ਾਹ ਦੀ ਜਿਹੜੀ ਕਹੀ ਹੋਈ ਗੱਲ ਸੀ ਨਾ, ਉਹਦੇ ਨਾਲ ਹੋਰ ਜ਼ਿਆਦਾ ਵੱਧ ਕਠੋਰ ਲਿਖ ਦਿੱਤਾ, ਔਰ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਔਰ ਮਹਾਰਾਜ ਨੂੰ ਜਿਹੜਾ ਹੁਕਮਨਾਮਾ ਲਿਖ ਕੇ ਭੇਜਿਆ ਸਰਕਾਰੀ ਤੌਰ ਤੇ, ਉਸ ਹੁਕਮਨਾਮੇ ਨੂੰ ਫਿਰ ਅਹਿਦੀਏ ਦੇ ਕੋਲ ਲਿਖ ਕੇ ਭੇਜਿਆ।
ਅਹਿਦੀ ਕੋ ਨਿਜ ਨਿਕਟ ਹਕਾਰਾ ਤਿਨ ਪਰ ਸਾਹੂ ਕ੍ਰੋਧ ਵੱਡ ਧਾਰਾ।
ਅਹਿਦੀਆ ਜਿਹੜਾ ਹੁਕਮਨਾਮਾ ਲਿਜਾਣ ਵਾਲਾ ਹੁੰਦਾ ਬੰਦਾ ਸਰਕਾਰੀ ਤੌਰ ਤੇ, ਸੋ ਉਸ ਬੰਦੇ ਨੂੰ ਭੇਜਿਆ ਕਿ ਜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਦਸ਼ਾਹ ਦਾ ਹੁਕਮਨਾਮਾ ਦਿਓ ਅਤੇ ਕਹੋ ਕਿ ਤੁਹਾਨੂੰ ਬਾਦਸ਼ਾਹ ਨੇ ਆਪਣੇ ਕੋਲ ਬੁਲਾਇਆ ਹੈ, ਤੁਹਾਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਜਾਂਦਾ, ਤੁਸੀਂ ਆਹ ਗਲਤੀ ਕੀਤੀ ਹੈ, ਔਰ ਸਾਰੇ ਥਾਂ ਤੇ ਇਸ ਗੱਲ ਦੀ ਚਰਚਾ ਕਰੋ।
ਗਹੁ ਪਰਵਾਨਾ ਗਮਨੋ ਤੂਰਨ ਲਿਹੋ 2 ਲੱਖ ਦਰਬ ਕਰ ਪੂਰਨ।
ਪਰਵਾਨਾ ਆਪਣੇ ਹੱਥ ਵਿੱਚ ਪਕੜ ਲਓ, ਲੈ ਜਾਓ, ਤੂਰਨ ਤੋਂ ਭਾਵ ਹੁੰਦਾ ਛੇਤੀ ਲੈ ਜਾਓ, ਔਰ ਜਾ ਕਰਕੇ 2 ਲੱਖ ਰੁਪਇਆ ਜਿਹੜਾ ਹੈ ਲੈਣਾ ਕਰੋ ਜੁਰਮਾਨਾ।
ਜਾਹੋ ਸੁਦਾਸਰ ਹੁਕਮ ਪ੍ਰਕਾਸ਼ ਲਿਹੋ ਸਭ ਕਿਛ ਸ੍ਰੀ ਅਰਜਨ ਪਾਸ।
ਸੁਦਾਸਰ ਭਾਵ ਅੰਮ੍ਰਿਤਸਰ ਸਾਹਿਬ ਜਾ ਕੇ, ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕਰਕੇ ਇਹ ਜਿਹੜਾ ਪ੍ਰਵਾਨਾ ਸਰਕਾਰੀ ਉੱਥੇ ਦੇਣਾ ਕਰੋ ਅਤੇ 2 ਲੱਖ ਰੁਪਇਆ ਜਿਹੜਾ ਹੈ ਉਹ ਉਹਨਾਂ ਪਾਸੋਂ ਲੈਣਾ ਕਰੋ।
ਮ੍ਰਿਦੁਲ ਨਾ ਬੋਲੋ ਲਿਹੋ ਧਨ ਰਾਸੀ ਨਾਹੇ ਤਾਂ ਆਨੋ ਹਜ਼ਰਤ ਪਾਸੇ।
ਉੱਥੇ ਜਾ ਕੇ ਮੱਥੇ ਨਾ ਟੇਕਣ ਲੱਗ ਜਾਈ, ਉੱਥੇ ਮਿੱਠਾ ਨਾ ਬੋਲੀ, ਜਾ ਕੇ ਸਰਕਾਰੀ ਅਫਸਰਾਂ ਵਾਂਗੂ ਰੋਹਬ ਝਾੜੀ, ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਤੇ 2 ਲੱਖ ਰੁਪਇਆ ਹੁਣੇ ਦਿਓ, ਜੇ ਨਹੀਂ ਦਿੰਦੇ ਤਾਂ ਬਾਦਸ਼ਾਹ ਦੇ ਕੋਲ ਚੱਲੋ। ਸੋ ਐਸਾ ਤੂੰ ਕਰੜਾ ਬਾਗ ਕਹੀ ਉਹਨਾਂ ਨੂੰ, ਬਿਲਕੁਲ ਨਾ ਝੁਕੀ ਉਹਨਾਂ ਦੇ ਅੱਗੇ।
ਅਪਰ ਕਿਸੂ ਕੋ ਕਹਿਓ ਨਾ ਕੀਜੈ ਗਮਨੋ ਅਬੈ ਛਿਪਰ ਪਹੁੰਚੀ ਕੀਜੈ।
ਹੋਰ ਕਿਸੇ ਦੀ ਕਹੀ ਹੋਈ ਗੱਲ ਨਹੀਂ ਸੁਣਨੀ, ਨਾ ਕਿਸੇ ਦਾ ਕਿਹਾ ਹੋਇਆ ਕਰਨਾ, ਛੇਤੀ ਨਾਲ ਜਾਓ ਔਰ ਜਾ ਕਰਕੇ ਜੋ ਅਸੀਂ ਕਿਹਾ ਉਹ ਕਰਮ ਕਰੋ।
ਚਲੋ ਅਹਿਦਿਆ ਲੇ ਪਰਵਾਨਾ ਪਿੱਛੇ ਉਰ ਪਾਪੀ ਹਰ ਖਾਨਾ।
ਅਹਿਦਿਆ ਜਿਹੜਾ ਸੀ ਲੈ ਕੇ ਪਰਵਾਨਾ ਲਿਜਾ ਕੇ ਜਿਹਨੇ ਦੇਣਾ ਸੀ ਮਹਾਰਾਜ ਨੂੰ, ਉਹ ਚੱਲਿਆ। ਜਦੋਂ ਤੁਰ ਪਿਆ ਤੇ ਬਾਅਦ ਵਿੱਚ ਚੰਦੂ ਬੜਾ ਖੁਸ਼ ਹੋਇਆ ਕਿ ਹੁਣ ਮੇਰੀ ਗੱਲ ਬਣ ਗਈ, ਹੁਣ ਮੈਂ ਗੁਰੂ ਸਾਹਿਬ ਜੀ ਤੋਂ ਬਦਲਾ ਲਵਾਂਗਾ।
ਬੀਤੇ ਸੰਮਤ ਕਰਤ ਉਪਾਉ ਅਬ ਕੁਛ ਲਾਗਿਓ ਮੇਰੋ ਦਾਉ।
ਬਹੁਤ ਸਾਲ ਹੋ ਗਏ ਮੈਂ ਬਦਲਾ ਲੈਣਾ ਚਾਹੁੰਦਾ ਸੀ, ਪਰ ਹੁਣ ਮੇਰਾ ਜਿਹੜਾ ਨਾ ਦਾ ਲੱਗ ਗਿਆ, ਹੁਣ ਬਹੁਤ ਵਧੀਆ ਗੱਲ ਬਣ ਗਈ ਹੈ।
ਲੈ ਹੋ ਬੈਰ ਦਿਓ ਦੁੱਖ ਤੈਸੇ ਸੁਤਾ ਮੋਹੇ ਸੰਕਟ ਲਹਿ ਜੈਸੇ।
ਹੁਣ ਮੈਂ ਬੈਰ ਲਵਾਂਗਾ, ਬਦਲਾ ਲਵਾਂਗਾ, ਜਦੋਂ ਸਾਡੇ ਕੋਲ ਆ ਜਾਣਗੇ ਉਹਨਾਂ ਨੂੰ ਸਜ਼ਾ ਦੇਵਾਂਗਾ, ਜਿਵੇਂ ਮੇਰੀ ਪੁੱਤਰੀ ਘਰ ਬੈਠੀ ਆ ਤੜਫਦੀ ਆ ਔਰ ਉਹਨਾਂ ਨੇ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਆਪਣੀਆਂ ਨਿੱਜੀ ਰੰਸਾਂ ਨੂੰ ਕੱਢਣ ਵਾਸਤੇ। ਸੋ ਇਹ ਚੰਦੂ ਨੇ ਦੇਖੋ ਕਿੱਡਾ ਵੱਡਾ ਵਿਗਾੜ ਪਾਇਆ ਹੈ।
ਨਾ ਭੈ ਕਰਿਓ ਨਾ ਲੀਨ ਸਗਾਈ ਕਰ ਬਿਨਤੀ ਪੀ ਮੋਹੇ ਪਠਾਈ।
ਸੋ ਨਾ ਡਰ ਮੰਨਿਆ, ਨਾ ਸਗਾਈ ਲਈ, ਨਾ ਰਿਸ਼ਤਾ ਕੀਤਾ, ਤੋ ਮੇਰੀ ਜਿਹੜੀ ਬੇਨਤੀ ਸੀ ਉਹ ਵੀ ਠੁਕਰਾ ਦਿੱਤੀ, ਬੇਨਤੀਆਂ ਵੀ ਕੀਤੀਆਂ ਮੈਂ।
ਲਾਗੀ ਅਬਲੋ ਆਂਚ ਨਾ ਤਾਤੀ ਬੈਠ ਰਹੋ ਕਰ ਸ਼ੀਤਲ ਛਾਤੀ।
ਮੇਰੀ ਤਾਂ ਛਾਤੀ ਸੜ ਗਈ ਬੈਠੇ ਦੀ ਲੜਕੀ ਮੇਰੀ, ਉਹਨਾਂ ਨੇ ਰਿਸ਼ਤਾ ਪ੍ਰਵਾਨ ਨਹੀਂ ਕੀਤਾ। ਕਿਉਂ? ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਵਾਨ ਤਾਂ ਨਹੀਂ ਕੀਤਾ ਕਿ ਸੰਗਤ ਦਾ ਹੁਕਮ ਹੋ ਗਿਆ। ਸੋ ਇਸ ਕਰਕੇ, ਪਰ ਇਹ ਕਹਿ ਰਿਹਾ ਕਿ ਮਹਾਰਾਜ ਦੇਖੋ ਉੱਥੇ ਠੰਡੀ ਛਾਤੀ ਨਾਲ ਬੈਠੇ ਭਾਵ ਸ਼ਾਂਤ ਚਿੱਤ ਬੈਠੇ ਆ, ਇੱਥੇ ਅਸੀਂ ਤੜਫ ਰਹੇ ਹਾਂ ਸਾਰਾ ਟੱਬਰ, ਇਸ ਕਰਕੇ ਆਪਣਾ ਨਿੱਜੀ ਬਦਲਾ ਲੈ ਰਿਹਾ।
ਕਰਤ ਰਹਿਓ ਮੈਂ ਯਤਨ ਕਨੇਰੇ ਤਿਨ ਕੈ ਸੰਕਟ ਗਇਓ ਨਨੇਰੇ।
ਮੈਂ ਬਹੁਤ ਯਤਨ ਕੀਤੇ, ਬਹੁਤ ਯਤਨ ਕੀਤੇ, ਸੁਲੀ ਸਲੱਬੀ ਭੇਜੇ, ਹੋਰ ਬੜੀਆਂ ਸ਼ਿਕਾਇਤਾਂ ਲਾਈਆਂ, ਬੜੀਆਂ ਚੋਰੀਆਂ ਕਰਵਾਈਆਂ, ਬਾਦਸ਼ਾਹ ਦੀਆਂ ਬਹੁਤ ਸਾਰੀਆਂ ਐਸੀਆਂ ਗੱਲਾਂ ਕੀਤੀਆਂ ਕਿ ਜਿਹਦੇ ਨਾਲ ਬਾਦਸ਼ਾਹ ਭੜਕ ਜਾਵੇ, ਪਰ ਕੋਈ ਭੜਕਿਆ ਹੀ ਨਹੀਂ ਗਾ। ਇਸ ਕਰਕੇ ਉਹਨਾਂ ਦੇ ਵਿਰੁੱਧ ਕੋਈ ਹੋਇਆ ਨਹੀਂ। ਆਹ ਹੁਣ ਇੱਕ ਮੌਕਾ ਲੱਗਿਆ ਜਿਸ ਕਰਕੇ ਬਾਦਸ਼ਾਹ ਨੂੰ ਮੈਂ ਭੜਕਾਉਣ ਵਿੱਚ ਕਾਮਯਾਬ ਰਿਹਾ ਹਾਂ।
ਖਤਰਿਨ ਬਿਖੈ ਲਾਜ ਮਮ ਖੋਈ ਕਰਨ ਸੰਬੰਧ ਨਾ ਮਨ ਕੋਈ,
ਕਿਉਂਕਿ ਖੱਤਰੀਆਂ ਵਿੱਚ ਮੇਰੀ ਇੱਜ਼ਤ ਖਰਾਬ ਕਰ ਦਿੱਤੀ, ਉਹਨਾਂ ਨੇ ਕੋਈ ਮੇਰੀ ਲੜਕੀ ਨੂੰ ਰਿਸ਼ਤਾ ਕਰਨਾ ਮੰਨਦਾ ਹੀ ਨਹੀਂ, ਕਿਉਂਕਿ ਇਹਨਾਂ ਨੇ ਆਪ ਹੀ ਕਰਮ ਖਰਾਬ ਕੀਤਾ ਹੈ। ਮਹਾਰਾਜ ਨੇ ਆਖਿਆ ਬਚਨ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਆ ਸਿਰ ਗਾਵਾਰਾਂ ਗਾਵਾਰ। ਭਾਵੇਂ ਪੰਕਤੀ ਦਾ ਭਾਵ ਅਰਥ ਹੈ ਹੋਰ, ਪਰ ਭਾਵ ਅਰਥ ਇਹ ਵੀ ਹੈ ਵੀ ਜੇ ਕੋਈ ਬਹੁਤ ਵਿਗਾੜ ਵਾਲੇ ਬੋਲ ਬੋਲਦਾ ਤਾਂ ਮੂਰਖਾਂ ਸਿਰ ਮੂਰਖ ਮੰਨਿਆ ਜਾਂਦਾ ਹੈ। ਇਸ ਕਰਕੇ ਇਹਨੇ ਬਹੁਤ ਸਾਰੀਆਂ ਵਿਗਾੜ ਵਾਲੀਆਂ ਗੱਲਾਂ ਕਹੀਆਂ, ਜਿਹਨੇ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰ ਦਿੱਤੀ, ਗੁਰੂ ਘਰ ਦੀ ਨਿੰਦਾ ਕਰ ਦਿੱਤੀ। ਇੱਥੋਂ ਤੱਕ ਵੀ ਚੰਦੂ ਨੇ ਕਿਹਾ ਕਿ ਕਿੱਥੇ ਰਿਸ਼ਤਾ ਕਰਾਇਆ ਤੂੰ, ਜਿੱਥੇ ਰੋਜ਼ ਮੱਥਾ ਟੇਕਦਾ, ਜੇ ਉੱਥੇ ਮੱਥਾ ਨਾ ਟੇਕਣਗੇ ਲੋਕ ਤਾਂ ਮੇਰੀ ਲੜਕੀ ਭੁੱਖੀ ਮਰ ਜਾਏਗੀ, ਉੱਥੇ ਕੰਗਾਲ ਜੇ ਸਿੱਖ ਆ ਕੇ ਬਹਿੰਦੇ ਨੇ ਮੱਥਾ ਟੇਕਦੇ ਨੇ। ਮਹਾਰਾਜ ਨੂੰ ਐਸੀਆਂ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਸੀ, ਤਾਂਹੀਓ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਰਿਸ਼ਤਾ ਠੁਕਰਾਇਆ ਸੀ ਇਹ।
ਸੋ ਬਦਲਾ ਅਬ ਆਵਹਿ ਹਾਥ ਇਮ ਵਿਚਾਰ ਮੂਰਖ ਮੁੱਦ ਸਾਥ।
ਉਹ ਬਦਲਾ ਹੁਣ ਮੇਰੇ ਹੱਥ ਵਿੱਚ ਆਵੇਗਾ, ਹੁਣ ਮੌਕਾ ਲੱਗੇਗਾ, ਮੇਰਾ ਮੌਕਾ ਹੱਥ ਵਿੱਚ ਆ ਗਿਆ ਔਰ ਮੈਂ ਇਹ ਜਿਹੜਾ ਹੁਣ ਬਦਲਾ ਸੱਚੇ ਪਾਤਸ਼ਾਹ ਤੋਂ ਲਵਾਂਗਾ, ਬੜਾ ਖੁਸ਼ ਹੋ ਰਿਹਾ ਹੈ।
ਨਹਿ ਜਾਣੈ ਨਿਜ ਮੂਲ ਉਪਾਰਤ ਆਪਣੇ ਬਾ ਆਪਣੇ ਪਰ ਅਪਦਾ ਵੱਡ ਡਾਰਤ।
ਨਹੀਂ ਜਾਣਦਾ ਕਿ ਮੈਂ ਆਪਣੀਆਂ ਜੜਾਂ ਪੱਟ ਰਿਹਾ, ਆਪਣੇ ਤੇ ਅਪਦਾ ਪਾ ਰਿਹਾ, ਕਿਉਂਕਿ ਜਿਹਨੇ ਪਰਮੇਸ਼ਰ ਨਾਲ ਟੱਕਰ ਲਈ, ਗੁਰੂਆਂ ਨਾਲ ਟੱਕਰ ਲਈ ਆ, ਪੀਰਾਂ ਪੈਗੰਬਰਾਂ ਨਾਲ ਟੱਕਰ ਲਈ ਆ, ਉਹ ਕਦੇ ਬਚਿਆ ਨਹੀਂ। ਅਸਮਾਨ ਵੱਲ ਤੀਰ ਛੱਡੇ ਤਾਂ ਆਪਣੇ ਸਿਰ ਵਿੱਚ ਤੀਰ ਵੱਜਦਾ। ਇਸ ਕਰਕੇ ਚੌਥੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਮਹੱਲਾ ਚੌਥਾ, ਜਿਵੇਂ ਉਚਾਰਨ ਕੀਤਾ, ਹਰ ਜਨ ਹਰ ਹਰ ਚਾਹੁੰਦਿਆਂ ਸਰ ਸੰਧਿਆ ਗਾਵਾਰ, ਹਰ ਜਨ ਹਰ ਲਿਵ ਉਬਰੇ ਜਿਨ ਸੰਧਿਆ ਤਿਸ ਫਿਰ ਮਾਰ। ਜਿਹੜਾ ਅਕਾਲ ਪੁਰਖ ਨਾਲ ਟੱਕਰਾਂ ਲੈਂਦਾ, ਮਹਾਰਾਜ ਸੱਚੇ ਪਾਤਸ਼ਾਹ ਨਾਲ ਟੱਕਰਾਂ ਲੈਂਦਾ, ਇੱਕ ਦਿਨ ਉਹ ਸਾਰੀਆਂ ਆਪਣੀਆਂ ਜੜ੍ਹਾਂ ਦੇ ਸਮੇਤ ਸਾਰੇ ਕੁਲਾਂ ਹੀ ਨਾਸ ਕਰ ਲੈਂਦਾ ਹੈ।
ਇਸ ਜਗ ਮੈਂ ਦੁੱਖ ਭੋਗ ਕਨੇਰੇ ਮਰਿਓ ਕੁਮਿੱਤਰ ਅੰਤ ਕੀ ਬੇਰੇ।
ਇਸ ਜੱਗ ਦੇ ਵਿੱਚ ਬਹੁਤ ਸਾਰੇ ਦੁੱਖ ਭੋਗ ਕੇ ਚੰਦੂ ਮਰ ਗਿਆ, ਮਰਿਓ ਕੁਮਿਰਤ ਅੰਤ ਕੀ ਬੇਰੇ, ਕਹਿੰਦੇ ਖੋਟੀ ਮੌਤ ਮਰਿਆ। ਅੱਗੇ ਛੇਵੇਂ ਪਾਤਸ਼ਾਹ ਦੇ ਪ੍ਰਸੰਗ ਵਿੱਚ ਚੱਲ ਕੇ ਆਉਂਦਾ ਇਹ।
ਨਰਕ ਅਗਾਰੇ ਪਰ ਹੋ ਜਾਏ ਨਹਿ ਅਰਜਾਨ ਲਖੈ ਇਸ ਭਾਏ।
ਸੋ ਅੱਗੇ ਨਰਕਾਂ ਨੂੰ ਜਾਵੇਗਾ, ਇਹ ਨੀ ਇਹਨੂੰ ਪਤਾ ਲੱਗ ਰਿਹਾ ਕਿ ਮੈਂ ਕਿੱਥੇ ਜਾਣ ਲਈ ਤਿਆਰੀਆਂ ਕਰ ਰਿਹਾ, ਇਸ ਗੱਲੋਂ ਅਣਜਾਣ ਹੈ, ਕਿਉਂਕਿ ਸਾਰੇ ਬੰਦੇ ਗਲਤ ਕਰਮ ਕਰਨ ਵਾਲੇ ਅਣਜਾਣ ਹੀ ਹੁੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਮੇਰਾ ਬਾਅਦ ਦੇ ਵਿੱਚ ਕੀ ਬਣੇਗਾ, ਕਿੱਥੇ ਜਾਵਾਂਗਾ।
ਚੱਲ ਲਾਹੌਰ ਤੇ ਅਹਿਦੇ ਆਇਓ ਹੁਣ ਕਰੂਰ ਜੋ ਦੁਸ਼ਟ ਸਿਖਾਇਓ।
ਸੋ ਲਾਹੌਰ ਤੋਂ ਅਹਿਦੀ ਆ ਉਸ ਵਕਤ ਚੱਲ ਕੇ ਆਇਆ, ਸੋ ਕਰੜਾ ਹੋਣ ਲਈ ਇਹਨੇ ਕਿਹਾ ਸੀਗਾ ਹੁਣ ਕਰੂਰ ਜੋ ਦੁਸ਼ਟ ਸਿਖਾਇਓ, ਚੰਦੂ ਨੇ ਸਿਖਾਇਆ ਸੀ, ਕਿਉਂਕਿ ਉਸ ਵਕਤ ਇਹ ਲਾਹੌਰ ਪਹੁੰਚੇ ਹੋਏ ਸਨ ਇਸ ਥਾਂ ਦੇ ਉੱਤੋਂ। ਫਿਰ ਇਹਨਾਂ ਨੇ ਇਹ ਮਹਾਰਾਜ ਸੱਚੇ ਪਾਤਸ਼ਾਹ ਲਈ ਪਰਵਾਨੇ ਭੇਜੇ ਔਰ ਬਹੁਤ ਸਾਰੇ ਬਦਲੇ ਲੈਣੇ। ਇਹ ਸਮੇਂ ਸਮੇਂ ਅਨੁਸਾਰ ਹੁੰਦਾ ਹੀ ਰਹਿੰਦਾ, ਭਗਤਾਂ ਉੱਤੇ ਭੀੜ ਪੈਂਦੀ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹੀਦੀਆਂ ਦੇ ਜਿਹੜੇ ਖਾਲਸੇ ਨੂੰ ਰਸਤੇ ਦਿਖਾਏ ਨੇ ਉਹਨਾਂ ਰਸਤਿਆਂ 'ਤੇ ਚੱਲ ਕੇ ਵੀ ਖਾਲਸੇ ਨੇ ਸਫਲਤਾ ਪ੍ਰਾਪਤ ਕੀਤੀ ਆ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਇਹ 29ਵਾਂ ਪ੍ਰਸੰਗ ਇੱਥੇ ਸੰਪੂਰਨ ਹੋ ਕੇ ਫਿਰ ਅੱਗੇ 30ਵਾਂ ਪ੍ਰਸੰਗ ਸ਼੍ਰਵਣ ਕਰਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਤੇ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।